are 7:70 a.m. Youngstown, Toronto.
ਹਾਂ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ ਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500 ਗਿੱਲ ਸਵੀਟ ਫੈਕਟਰੀ 905-799-2616 ਮੋਰਗੇਜ ਦੇ ਲਈ ਜਸਪੁਲਰ ਜੀ 416-732-2611 ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000 ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 ਸਤਾਈ ਰਿਐਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-93-93 ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਹੈ ਜੀ ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਦਾ ਨੰਬਰ 416-740-3262 ਟ੍ਰਾਂਟੋ ਟਰੱਕ ਟਾਇਰ ਸੈਂਟਰ 416-689-1765 ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-8818-0055 ਸ਼ੇਰਗਿੱਲ ਲਾ ਆਫਿਸ 905-790-3636 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸਿਸਾਗਾ ਜਿੱਥੇ ਤੁਹਾਨੂੰ 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ ਤਜਰਬੇਕਾਰ ਇੰਸਟ੍ਰਕਟਰ ਫੁੱਲੀ ਪੇਵਡ ਯਾਰਡ ਬ੍ਰੈਂਡ ਨਿਊ ਇਕੁਇਪਮੈਂਟ MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ 905-450-0032-905-450-0032 ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ 905-450-0032
ہاں جی ذرا ایک ویب سائٹ نوٹ کرو afcgrocery.com اے ہے جی ایشین فوڈ سینٹر دی برانڈ نیو ویب سائٹ جتھوں تسی انڈو کینیڈین گروسری مٹھائیاں تازیاں سبزیاں پھل فروٹ انڈیا والے بھانڈے سجاوٹ دا سامان سارا کچھ جو سٹور تے جا کے دیکھنا ہن ایشین فوڈ سینٹر دی اس ویب سائٹ تے دیکھو $100 یا اس تو زیادہ دے آرڈر تے پاؤ فری ڈیلیوری ان آل جی ٹی اے ایریاز فری کرب سائڈ پک اپ اویلیبل ان آل لوکیشنز آن سیم ڈے وزٹ afcgrocery.com
ਘਰ ਸਿਰਫ ਇੱਟਾਂ ਤੇ ਸੀਮੈਂਟ ਨਹੀਂ ਸਾਲਾਂ ਦੀ ਮਿਹਨਤ ਤੇ ਸਹੀ ਫੈਸਲਿਆਂ ਦੀ ਪਹਿਚਾਣ ਹੁੰਦਾ ਸਹੀ ਫੈਸਲੇ ਤਜਰਬੇ ਨਾਲ ਹੁੰਦੇ ਹਨ ਰੀਅਲ ਅਸਟੇਟ ਵਿੱਚ 2003 ਤੋਂ ਇੱਕ ਭਰੋਸੇਮੰਦ ਨਾਂ ਗੁਰਪ੍ਰੀਤ ਤੁਰਦਾ ਘਰ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਅੱਜ ਹੀ ਕਾਲ ਕਰੋ 416-660-1464-23 416-669-1423
Mouth-watering dishes, yummy samosa, sweets and more. Thodi zubaan de naal naal, thoda man vi mange more. Sweet Factory, Sweet Factory.
Chahte ho kisi ko bhi Canada bulana,
par mummy papa mere paas jaldi jaldi aana.
Student business visa ya koi aana chahe visitor.
Brother ko bulana hai ya aana chahe sister.
CWC Immigration
905-670-4444
670-44-44 CWC Immigration आपको आपके अपनों से मिलाए
ਅਸੀਂ ਐਮਰਜੈਂਸੀ ਦੇ ਵਿੱਚ ਖੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ ਅਲਾਈਨਮੈਂਟ ਟਰੱਕ ਵਾਸ਼ ਲੂਬ ਐਨੂਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ ਟੋਰੋਂਟੋ ਟਰੱਕ ਟਾਇਰ ਸੈਂਟਰ ਜਾਣੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ ਟੋਰੋਂਟੋ ਟਰੱਕ ਟਾਇਰ ਸੈਂਟਰ ਕੀਪ ਮੂਵਿੰਗ ਨੋ ਮੈਟਰ ਵਾਟ 416-679-1765
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿੱਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ 350 acres ਦੇ ਇਸ ਗੋਲਫ ਕੋਰਸ ਦੇ ਵਿੱਚ ਆਲਾ ਦਰਜੇ ਦੇ ਗੋਲਫ ਕਲੱਬ ਵਿੱਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ ਤੁਸੀਂ ਸਿਮੂਲੇਟਰ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ ਵਧੀਆ ਰੈਸਟੋਰੈਂਟ ਤੇ 500 ਬੰਦੇ ਦੇ ਲਈ ਬੈਂਕਟ ਦੀਆਂ ਸਮਾਵਾਂ ਉਪਲਬਧ ਹਨ ਕਾਲ ਕਰੋ 905-838-0200 Enjoy the beautiful scenic view. Law Office of Aman Sharma. Real estate, commercial lease, business purchase and sale, notarization and affidavits, will and power of attorney. Inna Swamali Sampark Karo Aman Sharma. 905-913-2355. 905-913-2355. Cherry Crest Drive, Unit Number 6, Brampton. Aman Sharma. 905-913-2355.
WTOR 770 ਤੋਂ ਪ੍ਰੋਗਰਾਮ ਖਬਰ ਸਾਰਾ ਜਿੱਤ ਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ। ਮੈਂ ਜਗਦੀਪ ਸਿੰਘ ਗਰੇਵਾਲ ਸਟੂਡੀਓ ਦੇ ਵਿਚ ਲਵਦੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ। 9 ਵਜੇ ਤੋਂ ਲੈ ਕੇ 10 ਵਜੇ ਤੱਕ 1 ਘੰਟਾ ਸਾਡਾ ਤੁਹਾਡਾ ਸਾਥ। ਦਿਨ ਅੱਜ ਵੀਰਵਾਰ ਹੈ, ਚਰਵੀ ਮਹੀਨੇ ਦੀ 29 ਤਰੀਕ ਹੋ ਗਈ ਹੈ ਤੇ 9:05 ਸਮਾਂ। ਔਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ -16 ਡਿਗਰੀ ਸੈਲਸੀਅਸ ਦੇ ਕਰੀਬ ਇਸ ਸਮੇਂ ਤਾਪਮਾਨ ਗ੍ਰੇਟਰ ਕੰਟਰੋਲ ਏਰੀਆ ਦੇ ਵਿਚ ਚੱਲ ਰਿਹਾ। ਕੁਝ ਹਿੱਸੇ ਦੇ ਵਿਚ -20 -23 ਤੱਕ ਹੈ, ਫੀਲ ਲਾਈਕ -23 ਤੋਂ ਵੀ ਜ਼ਿਆਦਾ ਟੈਂਪਰੇਚਰ ਹੈ। ਸੋ ਕਾਫੀ ਜ਼ਿਆਦਾ ਠੰਡ ਹੈ ਅੱਜ। ਅੱਜ ਇਹ ਸਾਰਾ ਦਿਨ ਠੰਡ ਦਾ ਪ੍ਰਕੋਪ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਵੱਧ ਵੱਧ ਤਾਪਮਾਨ ਅੱਜ -12 ਡਿਗਰੀ ਸੈਲਸੀਅਸ ਤੇ ਚੱਲ ਜਾਵੇਗਾ। ਕੱਲ ਤੇ ਪਰਸੋਂ ਦੋ ਦਿਨ ਇਸ ਤੋਂ ਵੀ ਵੱਧ ਠੰਡ ਹੈ। ਕੱਲ ਨੂੰ ਖਾਸ ਤੌਰ ਤੇ ਕੱਲ ਨੂੰ ਰਾਤ ਨੂੰ ਤਾਪਮਾਨ ਅੱਜ ਰਾਤ ਨੂੰ ਕਹਿ ਲਓ ਤੁਸੀਂ -25 ਡਿਗਰੀ ਤੇ ਫੀਲ ਲਾਈਕ -30-32 ਡਿਗਰੀ ਤੱਕ ਚਲਾ ਜਾਣਾ। ਔਰ ਅੰਟਾਰੀਓ ਦੇ ਕੁਛ ਉਪਰਲੇ ਹਿੱਸੇ ਦੇ ਵਿਚ, ਨਾਰਦਰਨ ਅੰਟਾਰੀਓ ਦੇ ਵਿਚ ਤਾਪਮਾਨ ਜਿਹੜਾ -40 ਡਿਗਰੀ ਤੋਂ ਵੀ ਟੱਪਿਆ। ਜੇਕਰ ਤੁਸੀਂ ਟਿਮਨਸ ਤੋਂ ਉਤਲੇ ਪਾਸ ਤੱਕ ਜਾਂਦੇ ਹੋ, ਸਡਬਰੀ ਤੱਕ ਜਾਂਦੇ ਹੋ ਤੇ ਅੱਗੇ ਤੱਕ ਇਹ ਜਿਹੜੀ ਬੈਲਟ ਆ, ਬਹੁਤ ਜ਼ਿਆਦਾ ਠੰਡ ਹੈ ਇਸ ਇਲਾਕੇ ਦੇ ਵਿਚ। ਔਰ ਕਿਉਂਕਿ ਸਾਡੇ ਇੱਥੇ ਟੋਰਾਂਟੋ ਦੇ ਨਾਲ ਝੀਲ ਪੈਂਦੀ ਹੈ ਤੇ ਇੱਥੇ ਤਾਪਮਾਨ ਫਿਰ ਵੀ ਥੋੜਾ ਜਿਹਾ ਠੀਕ ਰਹਿੰਦਾ ਤੇ ਨਾਇਗਰਾ ਫਾਲ ਦੇ ਏਰੀਆ ਦੇ ਵਿਚ ਟੋਰਾਂਟੋ ਨਾਲੋਂ 1-2 ਡਿਗਰੀ ਪਲੱਸ ਦੇ ਵਿਚ ਹੀ ਰਹਿੰਦਾ। ਸੋ ਅੱਜ ਦਾ ਦਿਨ ਠੰਡਾ ਪਰ ਬਾਹਰ ਇੰਜ ਲੱਗਦਾ ਜਿਵੇਂ ਧੁੱਪ ਨਿਕਲੀ ਹੋਈ ਆ। ਔਰ ਦਿਨ ਸੋਹਣਾ ਪਰ ਇਸ ਦੇ ਨਾਲ ਨਾਲ ਕਾਫੀ ਠੰਡ ਅੱਜ ਤੁਸੀਂ ਮਹਿਸੂਸ ਕਰੋਗੇ। ਖਬਰ ਸਾਹਿਬ ਤੋਂ ਪਹਿਲਾਂ ਸੋਢੀ ਨਾਗਰਾ ਜੀ ਤੁਹਾਡੇ ਨਾਲ 1 ਘੰਟਾ ਲਾ ਕੇ ਜਾਂਦੇ ਨੇ ਰੌਣਕ ਪੰਜਾਬ ਦੀ ਤੇ ਸਾਤੋਂ ਬਾਅਦ ਦੇ ਵਿਚ 2 ਘੰਟੇ ਡਾਕਟਰ ਬਲਵਿੰਦਰ ਜੀ ਰੇਡੀਓ ਸਰਗਮ ਪੇਸ਼ ਹੁੰਦਾ ਹੈ ਤੇ ਉਸ ਤੋਂ ਬਾਅਦ 2 ਘੰਟੇ ਰਣਜੀਤ ਚੌਹਾਨ ਜੀ ਪੇਸ਼ੈਂਟ ਕੁਨੈਕਸ਼ਨ ਤੇ ਫਿਰ ਰਾਣਾ ਰਣਜੀਤ ਸਿੱਧੂ ਤੇ ਚੰਦੀਪ ਬਾਦ ਨਗਾਰਾ ਤੇ ਫਿਰ ਉਸ ਤੋਂ ਅੱਗੇ ਚੱਲ ਕੇ ਆਰਫਾ ਜੀ ਸਾਰਾ ਦਿਨ ਇਸੇ ਤਰ੍ਹਾਂ ਹੀ ਤੁਸੀਂ ਵੱਖ ਵੱਖ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਰਹਿੰਦੇ ਹੋ। ਬੜੀ ਜਲਦੀ ਖੇਡ ਚੱਕ ਕੇ ਖਬਰਾਂ ਅਸੀਂ ਪੇਸ਼ ਕਰਾਂਗੇ ਔਰ ਸਾਡੇ ਇਸ ਪ੍ਰੋਗਰਾਮ ਦਾ ਕੰਟੈਂਟ ਜ਼ਿਆਦਾਤਰ ਇੱਥੋਂ ਦੀਆਂ ਲੋਕਲ ਖਬਰਾਂ ਹੁੰਦੀਆਂ ਨੇ, ਭਾਵੇਂ ਸਾਡੇ ਆਸ ਪਾਸ ਸਾਡੇ ਡਿਸਟ੍ਰਿਕਟ ਦੀਆਂ ਨੇ ਜਾਂ ਫਿਰ ਸਾਡੇ ਸੂਬੇ ਦੀਆਂ ਤੇ ਜਾਂ ਫਿਰ ਸਾਡੇ ਦੇਸ਼ ਦੀਆਂ ਖਬਰਾਂ ਨੇ, ਉਹਨਾਂ ਦੇ ਉੱਤੇ ਅਸੀਂ ਜ਼ਿਆਦਾ ਫੋਕਸ ਕਰਦੇ ਹਾਂ। ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ ਕਿ ਤੁਸੀਂ ਡੈਫੀਨੇਟਲੀ ਸਾਡੇ ਨਾਲ ਇੰਗੇਜ ਕਰਿਆ ਕਰੋ ਔਰ ਕਿਸੇ ਖਬਰ ਦੇ ਉੱਤੇ ਕੋਈ ਟਿੱਪਣੀ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ 416-600-2017 ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਵੱਖ ਵੱਖ ਸ਼ੋਆਂ ਦੇ ਉੱਤੇ, ਉਹਨਾਂ ਦੇ ਵਿਚ ਪਾਰਟੀਸਪੇਟ ਕਰਦੇ ਹੋ, ਲੇਕਿਨ ਇਸ ਥੋਂ ਦੇ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ। ਔਰ ਤੁਹਾਨੂੰ ਇੱਕ ਵਾਰ ਫਿਰ ਤੋਂ ਅਪੀਲ ਹੈ ਕਿ ਜ਼ਰੂਰ ਸਾਡੇ ਨਾਲ ਕੰਟੈਕਟ ਕਰਕੇ ਜਦੋਂ ਵੀ ਅਸੀਂ ਕੋਈ ਖਬਰ ਕਰਦੇ ਹਾਂ ਉਹਦੇ ਆਪਣੀ ਟਿੱਪਣੀ ਜਾਂ ਆਪਣਾ ਵਿਚਾਰ, ਆਪਣਾ ਕੋਈ ਥਾਟ ਪ੍ਰੋਵੋਕਿੰਗ ਕੋਈ ਗੱਲ ਕਰਨੀ ਹੈ ਤਾਂ ਜ਼ਰੂਰ ਕਰਿਆ ਕਰੋ। ਤੇ ਨਾਲ ਇਸ ਸਮੇਂ ਜਸ ਭੁੱਲਰ ਜੀ ਨੇ ਭੁੱਲਰ ਸਾਹਿਬ ਤੁਹਾਨੂੰ ਮੌਕੇ ਦੀਆਂ ਸੇਵਾਵਾਂ ਦਿੰਦੇ ਨੇ ਔਰ ਬੜੇ ਲੰਬੇ ਸਮੇਂ ਤੋਂ ਤੁਹਾਨੂੰ ਇਹ ਸੇਵਾਵਾਂ ਦਿੰਦੇ ਆ ਰਹੇ ਨੇ, ਉਹਨਾਂ ਦੇ ਨਾਲ ਮੈਂ ਕੁਝ ਗੱਲਬਾਤ ਕਰਦੇ ਹਾਂ। ਕੱਲ ਆਪਾਂ ਬ੍ਰੇਕਿੰਗ ਨਿਊਜ਼ ਦਿੱਤੀ ਸੀ 9:45 ਦੇ ਉੱਤੇ ਤੇ ਜਿਹੜਾ ਬੈਂਕ ਦਾ ਰੇਟ ਹੈ ਉਹ ਉਹੀ ਰਹੇਗਾ 2.25% ਦੇ ਉੱਤੇ। ਆਓ ਜਸ ਭੁੱਲਰ ਸਾਹਿਬ ਜਿਹੜੇ ਕਿ ਮੋਰਗੇਜ ਸੈਂਟਰ ਤੋਂ ਨੇ, 416-732-2611 ਇਹਨਾਂ ਨੰਬਰ ਹੈ, 416-732-2611, ਥੋੜਾ ਜਿਹਾ ਸਾਨੂੰ ਹੋਰ ਐਕਸਪਲੇਨ ਕਰਨਗੇ ਕਿ ਕਿਉਂ ਮੋਰਗੇਜ ਰੇਟ ਦੇ ਵਿਚ, ਇੰਟਰਸਟ ਰੇਟ ਦੇ ਵਿਚ ਕੋਈ ਚੇਂਜਸ ਨਹੀਂ ਆਉਂਦੀ ਗਈ ਤੇ ਭਵਿੱਖ ਦੇ ਬਾਰੇ ਚ ਕੀ ਸੰਕੇਤ ਦਿੱਤੇ ਗਏ ਨੇ ਗਵਰਨਰ ਸਾਹਿਬ ਵੱਲੋਂ ਬੈਂਕ ਆਫ ਕੈਨੇਡਾ ਦੇ। ਭੁੱਲਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਵਿਚ
ਥੈਂਕ ਯੂ ਵੈਰੀ ਮਚ ਗਜਾ ਸਾਹਿਬ, ਤੁਹਾਨੂੰ ਵੀ ਤੇ ਸਾਰੇ ਸੋਚਣ ਪਿਆ ਆਪਣੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਐਰੋ ਜੀ, ਔਰ ਥੋੜਾ ਦੱਸੋ ਸਾਨੂੰ ਕਿ ਕਿਉਂ ਬੈਂਕ ਨੇ ਇਹੀ ਰੇਟ ਰੱਖਿਆ ਤੇ ਭਵਿੱਖ ਦੇ ਬਾਰੇ ਚ ਕੀ ਸੰਕੇਤ ਦਿੱਤੇ ਨੇ।
ਬਿਲਕੁਲ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਤੁਸੀਂ ਗੱਲ ਕਹੀ ਕਿ ਤੁਸੀਂ ਕੈਨੇਡੀਅਨ ਨਿਊਜ਼ ਕਵਰ ਕਰਦੇ ਹੋ, ਨਹੀਂ ਤਾਂ ਸਾਨੂੰ ਹਰ ਵੇਲੇ ਭਗਵੰਤ ਮਾਨ ਬਾਦਲ ਭਗਵੰਤ ਮਾਨ ਬਾਦਲ ਲੱਗੀ ਰਹਿੰਦੀ ਹੈਗੀ, ਸੋ ਸਾਨੂੰ ਇੱਥੋਂ ਦਾ ਵੀ ਅਪਡੇਟ ਹੋਣੀ ਚਾਹੀਦੀ ਹੈ। ਐਪਰੀਸ਼ੀਏਟ ਕਰਦਾ ਮੈਂ ਤੁਹਾਨੂੰ ਇਸ ਗੱਲ ਬਾਰੇ ਕਿ ਤੁਸੀਂ ਸਾਨੂੰ ਅਪਡੇਟ ਕਰਕੇ ਰੱਖ ਦਿਓਗੇ। ਸੋ ਦੂਜੇ ਨੰਬਰ ਤੇ ਤੁਸੀਂ ਬਿਲਕੁਲ ਜਿਵੇਂ ਕਿਹਾ ਜੀ, ਕਿਉਂ ਨੀ ਕੈਨੇਡਾ ਬੈਂਕ ਆਫ ਸਾਡੀ ਕੈਨੇਡਾ ਕਿਉਂ ਨੀ ਚੇਂਜ ਕੀਤਾ ਰੇਟ? ਰੇਟ ਇਸ ਕਰਕੇ ਚੇਂਜ ਨੀ ਕੀਤਾ ਜੀ ਕਿ ਰੇਟ ਸਾਡਾ ਬਿਲਕੁਲ ਠੀਕ ਹੈ, ਸਾਡੀ ਮਾਰਕੀਟ ਵੀ ਠੀਕ ਚੱਲ ਰਹੀ ਹੈ। ਸੋ ਇਸ ਕਰਕੇ ਜਿਹੜਾ ਘਰਾਂ ਦੀ ਪ੍ਰਾਈਸ ਡਾਊਨ ਹੋ ਰਹੀ ਹੈ ਨੈਚੁਰਲ ਹੈ, ਇਹ ਚ ਕੋਈ ਖਾਸ ਗੱਲ ਨੀ, ਕੋਈ ਮੈਂ ਕਹਾਂ ਵੀ ਇੰਟਰਸਟ ਰੇਟ ਕਰਕੇ ਹੋ ਰਹੀ ਹੈ ਜਾਂ ਦੇਖੋ ਜਿਹੜਾ ਸਿੰਗਲ ਇੱਕ ਘਰ ਵਾਲਾ ਬੰਦਾ ਉਹ ਵਧੀਆ ਘਰ ਅਫੋਰਡ ਕਰ ਰਿਹਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਸਿਰਫ ਸਾਡੀ ਜਿਹੜੀ ਨਲਾਇਕੀ ਸੀ, ਅਸੀਂ ਉਸ ਕਰਕੇ ਘਰ ਅਫੋਰਡ ਨਹੀਂ ਕਰ ਰਹੇ ਕਿ ਅਸੀਂ ਰੈਂਟਲ ਪ੍ਰੋਪਰਟੀਆਂ 1 ਲੱਖ ਜੇ ਕਹੀਏ ਮਿਲੀਅਨ 2 ਦੀਆਂ, ਮਿਲੀਅਨ 3 ਦੀਆਂ, ਮਿਲੀਅਨ 4 ਦੀਆਂ ਅਸੀਂ ਰੈਂਟਲ ਪ੍ਰੋਪਰਟੀਆਂ ਲੈ ਲਈਆਂ। ਜਿਹੜੀਆਂ ਕਿ ਕਦੇ ਵੀ ਪੋਸੀਬਿਲਿਟੀ ਨਹੀਂ ਹੁੰਦੀ, ਹੁੰਦੀ ਨਹੀਂ ਉਹਨੂੰ ਕਵਰ ਕਰ ਨਹੀਂ ਸਕਦੇ ਤੁਸੀਂ, ਜਿੰਨਾ ਮਰਜ਼ੀ ਭਾਵੇਂ ਜੀਰੋ ਇੰਟਰਸਟ ਕਰ ਦੇਣ ਫਿਰ ਵੀ ਤੁਸੀਂ ਕਵਰ ਨਹੀਂ ਕਰ ਸਕਦੇ ਉਹਨਾਂ ਨੂੰ
ਜੀ।
ਸੋ ਤਾਂ ਕਰਕੇ ਇਹ ਚੀਜ਼ ਹੋ ਰਹੀ ਹੈ। ਇਸ ਕਰਕੇ ਇਸ ਸਾਲ ਦੇ ਵਿੱਚ ਗਰਿਆਲ ਸਾਹਿਬ ਮੇਰੇ ਜਿੱਦ ਤੱਕ ਮੇਰਾ ਐਕਸਪੀਰੀਅੰਸ ਹੈਗਾ, ਮੈਂ ਡਾਟਾ ਪੜਿਆ, 5% ਚਾਂਸ ਹੈ ਕਿ ਇੱਕ ਕੁਆਟਰ ਘੱਟ ਜੇ, ਨਹੀਂ ਤਾਂ ਬਿਲਕੁਲ ਘੱਟ ਚਾਂਸ ਹੈ, ਬਿਲਕੁਲ ਨਹੀਂ ਘਟਣਾ, ਸਾਡਾ ਰੇਟ ਇਹੀ ਰਹੂਗਾ। 27 ਦੇ ਵਿੱਚ ਸਾਡਾ ਰੇਟ ਵਧਣ ਦੇ ਚਾਂਸ ਹੈ, ਉਹਦੀ ਵਜ੍ਹਾ ਕੀ ਹੈ ਕਿ 21 ਦੇ ਵਿੱਚ ਜਿਹੜੀਆਂ ਮੋਰਗੇਜ ਜਾਂ 22 ਦੇ ਵਿੱਚ ਮੋਰਗੇਜ ਜਿਹੜੀਆਂ ਹੋਈਆਂ ਸੀਗੀਆਂ ਉਹ ਇਸ ਸਾਲ ਰੀਨਿਊ ਹੋ ਜਾਣਗੀਆਂ। ਸੋ ਜਦੋਂ ਸਾਰੀਆਂ ਰੀਨਿਊ ਹੋ ਗਈਆਂ ਉਹਨਾਂ ਨੇ ਸਾਰਿਆਂ ਨੇ ਵੇਰੀਏਬਲ ਰੇਟ ਤੇ ਜਾਣਾ, ਕੋਈ ਫਿਕਸ ਰੇਟ ਨਹੀਂ ਲੈ ਰਿਹਾ। ਬੈਂਕ ਬੜੀ ਇਸ ਗੱਲ ਨੂੰ ਸ਼ੈਤਾਨ ਹੈ ਜੀ, ਮੈਂ ਕਹੂੰਗਾ ਬੜੇ ਉਹਨਾਂ ਨੂੰ ਐਕਸਪਰਟ ਹੈ ਉਹ ਇਸ ਗੱਲ ਦੇ ਵਿੱਚ, ਉਹਨਾਂ ਪਤਾ ਕਿ ਜਿਹਦੇ ਸਾਰੇ ਵੇਰੀਏਬਲ ਤੇ ਹੋਣਗੇ ਅਗਲੇ ਸਾਲ ਅਸੀਂ ਫਿਕਸ ਰੇਟ ਹਾਈ ਕਰਦੇ ਤੇ ਨੈਕਸਟ ਦਿਨ ਨੂੰ ਫਿਕਸ ਕਰਾਉਣੇ ਪੈਣੇ। ਸੋ ਦੂਜੇ ਨੰਬਰ ਦੇ ਉੱਤੇ ਕਰਿਆ ਸਰ, ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈਗਾ ਕਿ ਜੇ ਅੱਜ ਇਹ ਕਹਿ ਦੇਣ ਇੱਕ ਵਾਰੀ ਐਲਾਨ ਕਰ, ਜਿਵੇਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੰਟਰਸਟ ਰੇਟ ਵਧਾਉਣਾ ਨੀ 23 ਤੱਕ, ਜੇ ਅੱਜ ਇਹ ਕਹਿ ਦੇਣ ਵੀ ਦੱਸ ਜੀ ਸਾਡਾ ਰੇਟ ਇਹੀ ਹੈ, ਨਾ ਘਟੇ ਨਾ ਵਧੇ, ਮੈਂ ਕਹਿੰਦਾ 6 ਮਹੀਨੇ ਵਿੱਚ ਮਾਰਕੀਟ ਚੱਲ ਹੋਵੇ, ਕਿਉਂਕਿ ਸਾਨੂੰ ਇਹੀ ਲੱਗਿਆ ਪਿਆ ਜਿਹੜੇ ਫਸਟ ਟਾਈਮ ਬਹਿਰ ਹੈ ਉਹ ਮਾਰਕੀਟ ਚ ਆਉਣ ਨੂੰ ਤਿਆਰ ਬੈਠਾ, ਬਹੁਤ ਫਸਟ ਟਾਈਮ ਬਹਿਰ ਬੈਠਾ ਜੀ, ਉਹ ਮਾਰਕੀਟ ਚ ਆਉਣ ਨੂੰ ਤਿਆਰ, ਨਵੇਂ ਬੱਚੇ ਹੈਗੇ, ਨਵੇਂ ਹੋਰ ਬਹੁਤ ਲੋਕ ਹੈ, ਬਹੁਤ ਲੋਕ ਉਹਨਾਂ ਨੂੰ ਜਾਣਦੇ ਘਰ ਵੇਚ ਕੇ ਬੈਠੇ ਹੈ ਕਿ ਘਰਾਂ ਦੇ ਪੈਸੇ ਘਟਣੀਆਂ ਅਸੀਂ ਲਵਾਂਗੇ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਕ ਚੀਜ਼ ਸਟੇਬਲ ਹੋ ਗਈ, ਇੰਟਰਸਟ ਸਟੇਬਲ ਹੋ ਗਿਆ, ਹੁਣ ਇਹ ਘਟਦਾ ਨੀ, ਨਾਲ ਹੀ ਸਾਡੀ ਪ੍ਰਾਈਸ ਵੀ ਸਟੇਬਲ ਹੋਣੀ ਸ਼ੁਰੂ ਹੋ ਜਾਣੀ ਹੈ, ਤੇ ਫਿਰ ਉਹਨਾਂ ਨੇ ਮਾਰਕੀਟ ਚ ਆਉਣਾ ਹੀ ਆਉਣਾ ਹੈਗਾ। ਸੋ ਇਸ ਕਰਕੇ ਪਰ ਆਪਣੇ ਆਪ ਨੂੰ ਮੈਂ ਹੀ ਕਹੂੰਗਾ, ਜੇ ਤੁਸੀਂ ਬਿਲਡਰ ਤੋਂ ਘਰ ਬੁੱਕ ਕਰਾਇਆ ਹੋਇਆ, ਕੋਈ ਸੁਣ ਲੱਗਦਾ ਕਿ ਆਉਣ ਟਾਈਮ ਤੁਹਾਡੀ ਕਲੋਜਿੰਗ ਆ ਰਹੀ ਹੈਗੀ, ਤੇ ਇੱਕ ਦੋ ਚੀਜ਼ਾਂ ਕਰਕੇ ਰੱਖੋ, ਇੱਕ ਤਾਂ ਆਪਣੇ ਆਪ ਨੂੰ ਕੁਆਲੀਫਾਈ ਕਰਕੇ ਰੱਖੋ ਮੌਰਗੇਜ ਵਾਸਤੇ, ਇੱਕ ਆਪਣੀ ਅਪਰੇਜ਼ਲ ਜ਼ਰੂਰ ਕਰਾ ਕੇ ਰੱਖੋ, ਅਪਰੇਜ਼ਲ ਕਰਾ ਲਓ ਤਾਂ ਕਿ ਜੇ ਕੱਲ ਨੂੰ ਤੁਹਾਡੀ ਅਪਰੇਜ਼ਲ ਘੱਟ ਆਉਂਦੇ ਤੁਸੀਂ ਬਿਲਡਰ ਨਾਲ ਜਾ ਕੇ ਗੱਲ ਕਰ ਸਕਦੇ ਹੋ, ਬਿਲਡਰ ਨੈਗੋਸ਼ੀਏਟ ਕਰਨ ਨੂੰ ਤਿਆਰ ਹੈ, ਤੁਹਾਨੂੰ ਉਹ ਸੈਕਿੰਡ ਮੌਰਗੇਜ ਵੀ ਦੇ ਦਿੰਦੇ ਸਾਲ ਵਾਸਤੇ ਫ੍ਰੀ ਇੰਟਰਸਟ। ਸੋ ਤੁਸੀਂ ਇਸ ਕਰਕੇ ਘਰ ਛੱਡਣ ਦੀ ਜਿਹੜੀ ਸਾਡੀ ਮਨਸ਼ਾ ਹੁੰਦੀ ਕਿ ਛੱਡ ਕੇ ਭਾਜਾਂਗੇ, ਉਹਦੀ ਵੀ ਆਏ ਅਸੀਂ ਜੇ ਉਸੇ ਚੀਜ਼ ਨੂੰ ਬਹਿ ਕੇ ਨੈਗੋਸ਼ੀਏਟ ਕਰੀਏ ਤੇ ਬੈਟਰ ਕਰ ਸਕਦੇ ਹਾਂ।
ਤੁਸੀਂ ਗੱਲ ਫਸਟ ਟਾਈਮ ਹੋਮ ਬਾਇਰ ਤੇ ਕੀਤੀ ਹੈ ਪੁਲਿਸ ਸਾਹਿਬ, ਜੇਕਰ ਫੈਡਰਲ ਗਵਰਨਮੈਂਟ ਜਿਹੜਾ ਕਾਨੂੰਨ ਇਹਨਾਂ ਨੇ ਪਾਸ ਕੀਤਾ ਪਾਰਲੀਮੈਂਟ ਸਟੈਂਪ ਲਾ ਦੇਵੇ ਤੇ ਇਹ ਇੰਸਟਰਕਸ਼ਨ ਸਾਨੂੰ ਦੇ ਦੇਵੇ ਕਿ ਫਸਟ ਟਾਈਮ ਹੋਮ ਬਾਇਰ ਦੇ ਲਈ ਜਿਹੜੀ HST ਰਿਬੇਟ ਹੈ ਉਹ ਕਿੰਨੀ ਹੋਵੇਗੀ, ਕਿੱਦਾਂ ਹੋਵੇਗੀ, ਬਿਲਡਰ ਨੇ ਪ੍ਰੋਵਾਈਡ ਕਰਨੀ ਹੈ ਜਾਂ ਫਿਰ CRA ਵੱਲੋਂ ਉਹਨਾਂ ਨੂੰ ਆਉਣੀ ਹੈ, ਤੇ ਇਹਦੀ ਕਲੀਅਰ ਇੰਸਟਰਕਸ਼ਨ ਆ ਜਾਵੇ। ਆਈ ਥਿੰਕ ਫਸਟ ਟਾਈਮ ਹੋਮ ਬਾਇਰ ਦਾ ਫਿਰ ਵੀ ਰਾਈਟ ਵੇ ਘਰ ਜਿਹੜੇ ਇਸ ਸਮੇਂ ਜਿਹੜੇ ਮਾਰਕੀਟ ਦੇ ਵਿੱਚ ਹੈਗੇ ਨੇ ਰੈਡੀ ਟੂ ਮੂਵ ਐਂਡ ਇਨਵੈਂਟੋਰੀ ਦੇ ਵਿੱਚ ਪਏ ਨੇ ਉਹ ਬਾਏ ਕਰ ਲੈਣਗੇ, ਪਰ ਕਲੀਅਰ ਇੰਸਟਰਕਸ਼ਨ ਇਸ ਸਮੇਂ ਕਿਸੇ ਕੋਲੇ ਵੀ ਨਹੀਂ।
ਬਿਲਕੁਲ ਜੀ ਬਿਲਕੁਲ, ਮੈਂ ਅਗਰੀ ਸੋਚ ਰਿਹਾ ਇਸ ਚੀਜ਼ ਨੂੰ ਥੋੜੀ ਕਲੀਅਰ ਕਰਨਾ ਚਾਹੀਦਾ ਉਹਨਾਂ ਨੂੰ। ਇੱਕ ਦੂਜੇ ਨੰਬਰ ਤੇ ਜੇ ਫਸਟ ਟਾਈਮ ਦੇਣੀ ਹੈ ਕਿਸੇ ਨੂੰ, ਕੋਈ ਇਨਸੈਂਟਿਵ ਦੇਣਾ, ਕੋਈ ਉਹਨਾਂ ਨੂੰ ਰਿਬੇਟ ਦੇਣੀ ਹੈ, ਤਾਂ ਉਹ ਜਿਹੜਾ ਰੀਸੇਲ ਘਰ ਆ ਉਹ ਤੇ ਵੀ ਚਾਹੀਦਾ ਥੋੜਾ ਜਿਹਾ, ਉਹ ਤੇ ਵੀ ਕੋਈ ਦੇਣ ਤਾਂ ਕਿ ਉਹ ਰੀਸੇਲ ਘਰ ਆ ਉਹਦੇ ਚ ਵੀ ਉਹ ਕੱਲੇ ਫਸਟ ਟਾਈਮ ਜਦੋਂ ਆਪਾਂ ਕਹਿੰਦੇ ਬ੍ਰੈਂਡ ਨਿਊ ਘਰ ਲੈਣਾ ਉਹਨਾਂ ਨੇ, ਉਹਦੀ ਵੀ ਕੋਈ ਰੀਸੇਲ ਪ੍ਰੋਪਰਟੀ ਲੈਂਦੇ ਹੈਗੇ, ਉਹ ਚ ਹੋਵੇ ਤੇ ਉਹ ਨੈਚੁਰਲੀ ਆ ਸਕਦੇ ਹੈਗੇ ਇਹਦੇ ਵਿੱਚ। ਤੇ ਇੱਕ ਮੈਂ ਕਰਿਆ ਸਾਹਿਬ ਕਿ ਮੈਨੂੰ ਹਾਸਾ ਬਹੁਤ ਹੋਇਆ ਗੱਲ ਸੁਣ ਕੇ ਜੀ, ਸਾਡਾ ਐਤਕੀ ਪ੍ਰੋਫਿਟ ਟੈਕਸ ਵੱਧ ਗਿਆ ਸਾਲ ਦਾ $300 ਵੱਧ ਗਿਆ, ਤੇ ਜਦੋਂ ਕਿ ਅਸੀਂ ਘਰ ਲਿਆ ਸੀਗਾ ਮਿਲੀਅਨ ਦਾ ਘਰ ਸੀ ਤੇ ਮੈਂ ਉਹਦੇ ਤੇ 2 ਲੱਖ ਉੱਪਰ ਦੇ ਕੇ ਲਿਆ ਸੀ, ਮੈਂ 12 ਦਾ ਲੈ ਲਿਆ ਸੀਗਾ, ਸਿਰਫ 2 ਲੱਖ ਉੱਤੇ ਦਿੱਤਾ ਸੀ ਮੈਂ ਉਹਦਾ ਘਰ ਦਾ, ਤੇ ਇੰਟਰਸਟ ਰੇਟ ਸਾਡਾ ਜਿਹੜਾ ਪ੍ਰੋਫਿਟ ਟੈਕਸ ਉਹ ਵੱਧ ਗਿਆ $300 ਸਾਲ ਦਾ, ਹਨਾ। ਸੋ ਇਸ ਕਰਕੇ ਮੈਂ ਕਹਿੰਦਾ ਹੁਣ ਉਹਨਾਂ ਗੱਲਾਂ ਦੀ ਪੈਣ ਦੀ ਵੀ ਹੈ, ਤੁਸੀਂ ਹੋਰ ਗੱਲਾਂ ਬਾਰੇ ਆਪਦੀ ਇਨਕਮ ਵਧਾਉਣ ਵੱਲ ਧਿਆਨ ਦਿਓ, ਆਪਣੇ ਆਪ ਨੂੰ ਸੇਵਿੰਗ ਵੱਲ ਧਿਆਨ ਦਿਓ, ਉਹ ਚੀਜ਼ਾਂ ਨੂੰ ਛੱਡ ਕੇ ਇੱਧਰ ਧਿਆਨ ਦਿਓਗੇ ਤੇ ਤੁਸੀਂ ਬੈਟਰ ਸੇਵ ਕਰ ਸਕਦੇ ਹੋ। ਬਿਡਿੰਗ ਬਾਰ ਚ ਪੈਣ ਦੀ ਬਜਾਏ ਤੁਸੀਂ ਉੱਤੇ ਪੈਸੇ ਲਾਉਣ ਦੀ ਬਜਾਏ ਉੱਥੋਂ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰੋ ਕਿ ਕੋਈ ਗੱਲ ਨੀ, ਘਰ ਕਿਤੇ ਹੀ ਜਾਣ ਲੱਗਿਆ, ਜੇ ਸਹੀ ਹੋਇਆ ਤੇ ਮੈਂ ਲੈ ਲੂੰਗਾ, ਨਹੀਂ ਮੈਂ ਰਹਿਣ ਦਿੰਦਾਗਾ। ਸੋ ਉਦੋਂ ਫਿਰ ਮੁੜ ਕੇ ਫਿਰ ਕੀ ਹੁੰਦਾ, ਉਹਦੀ ਅਪਰੇਜ਼ਲ ਨਹੀਂ ਆਉਂਦੀ, ਫਿਰ ਲਾਸਟ ਮਿੰਟ ਆ ਕੇ ਫਿਰ ਸੈਕਿੰਡ ਮੌਰਗੀ ਲੈਣੀ ਪੈਂਦੀ ਹੈ, ਪ੍ਰਾਈਵੇਟ ਮੌਰਗੀ ਲੈਣੀ ਪੈਂਦੀ ਹੈ। ਸੋ ਥੋੜਾ ਜਿਹਾ ਆਪਣੇ ਆਪ ਨੂੰ ਕੁਆਲੀਫਾਈ ਕਰੋ, ਥੋੜੇ ਆਪਣੇ ਆਪ ਨੂੰ ਸਮਾਰਟ ਕਰੋ, ਐਵੇਂ ਨਹੀਂ ਵੀ ਤੁਸੀਂ ਬਸ ਬੁੱਧੂ ਬਣ ਕੇ ਜਾ ਕੇ ਕਿਸੇ ਦੇ ਮਗਰ ਲੱਗ ਕੇ ਤੇ ਜਾ ਕੇ ਘਰ ਲੈ ਲਿਆ, ਬਾਅਦ ਚ ਹੁਣ ਫਿਰ ਸਾਡੇ ਕੋਲ ਆਉਂਦੇ। ਹੁਣ ਇੱਕ ਕੱਲ ਮੈਂ ਮੇਰੇ ਕੋਲ ਕਿਸੇ ਫੋਨ ਆਇਆ ਜੀ, ਉਹਨਾਂ ਨੂੰ ਕਿਸੇ ਲੇਡੀ ਆਪਣੀ ਕੋਈ, ਚਲ ਮੈਂ ਨਾਂ ਤਾਂ ਨਹੀਂ ਲੈ ਸਕਦਾ, ਉਹਨੇ ਬ੍ਰੈਂਡਫੋਰਡ ਘਰ ਦਵਾਤਾ 9,93,000 ਦਾ, ਜਿੱਦੋਂ ਕਿ ਉਹਦੀ ਉਹ ਲੇਡੀ ਆਪ ਵਿਡੋ ਹੈ, ਵਿਡੋ ਪੈਨਸ਼ਨ ਆਉਂਦੀ ਹੈ ਉਹਨੂੰ, ਉਹਦੀ ਬੇਟੀ ਡਿਸੇਬਲ ਹੈ ਹਨਾ, ਉਹ 10% ਘਰ ਦੇ ਕਲੋਜ਼ ਕਰਾਉਣਾ ਸੀ, ਮੈਨੂੰ ਆਏ ਕਿ ਜੀ ਮੌਰਗੇਜ ਕਰਵਾਉਣਾ, ਤੁਹਾਡੀ ਮੌਰਗੇਜ ਨਹੀਂ ਹੋ ਸਕਦੀ। ਹੁਣ ਉੱਥੇ ਮੈਂ ਕੱਲਾ ਰਿਐਲਟਰ ਦਾ ਕਸੂਰ ਨਹੀਂ ਕੱਢਦਾ, ਉੱਥੇ ਇਹਨਾਂ ਦਾ ਖੁਦ ਦਾ ਵੀ ਕਸੂਰ ਹੈਗਾ, ਖੁਦ ਵੀ ਇਹਨਾਂ ਨੂੰ ਇਹ ਲੱਗਿਆ ਕਿ ਜੀ ਘਰ ਤੋਂ ਬਿਨਾਂ ਤਾਂ ਪੈਸੇ ਬਣਨੇ ਨਹੀਂ, ਘਰਾਂ 'ਚ ਪੈਸੇ, ਕਹਿੰਦੇ ਅਸੀਂ ਬੁੱਕ ਕਰਾਇਆ ਸੀ, ਉਹ ਕਹਿੰਦੇ ਸੀ 11 ਲੱਖ ਦਾ ਹੋਜੂਗਾ, ਮੈਂ ਕਿਹਾ ਵੀ ਚਲੋ ਹੋਜੂ, ਪਰਮਾਤਮਾ ਕਰੇ ਤੁਹਾਡਾ 12 ਦਾ ਹੋ ਜੇ, ਪਰ ਕੀ ਤੁਹਾਡੇ ਕੋਲ ਅਫੋਰਡੇਬਿਲਟੀ ਹੈਗੀ ਹੈ? ਸੋ ਥੋੜੇ ਜਿਹਾ ਸਾਨੂੰ ਆਪਦੇ ਆਪ ਨੂੰ ਸਮਾਰਟ ਹੋਣਾ ਪੈਣਾ, ਗਰੀਡੀਨੈਸ ਤੋਂ ਉੱਪਰ ਉੱਠਣਾ ਪੈਣਾ, ਸਾਨੂੰ ਗਰੀਡੀ
ਕਿ ਪ੍ਰੋਵਿੰਸ਼ਲ ਗਵਰਨਮੈਂਟ ਨੇ ਜਿਹੜੀ ਅਸੈਸਮੈਂਟ ਵੈਲਿਊ ਹੈ ਉਹ ਉੱਥੇ ਹੀ ਰੱਖੀ ਹੈ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਸੀਗੀ। ਸੋ ਉਸ ਨੂੰ ਵਧਾਇਆ ਨਹੀਂ, ਦੁਬਾਰਾ 4 ਸਾਲ ਬਾਅਦ ਹੁੰਦੀ ਹੈ ਅਸੈਸਡ ਵੈਲਿਊ, ਉਹਦੇ ਤੇ ਤੁਹਾਡਾ ਪ੍ਰੋਪਰਟੀ ਟੈਕਸ ਲੱਗਦਾ, ਨਾ ਕਿ ਤੁਹਾਡੀ ਫਰੰਟ ਜਿਹੜੀ ਵੈਲਿਊ ਹੈ ਮਾਰਕੀਟ ਵੈਲਿਊ ਉਸ ਦੇ ਉੱਤੇ। ਸੋ ਇਹ ਅਹਿਸਾਸ ਨਹੀਂ ਹੈ ਕਿ ਜਦੋਂ ਦੁਬਾਰਾ ਖੋਲ ਦਿੱਤੀ ਹੋਈ ਅਸੈਸਮੈਂਟ ਖੋਲਤੀ ਹੈ, ਖੋਲ ਦਿੱਤੀ ਜਾਵੇ ਪ੍ਰੋਵਿੰਸ ਵੱਲੋਂ ਤਾਂ ਪ੍ਰੋਪਰਟੀ ਟੈਕਸ ਡਬਲ ਹੋ ਜਾਣੇ ਆ।
ਬਿਲਕੁਲ ਜੀ, ਬਿਲਕੁਲ ਗੱਲ ਤੁਹਾਡੀ ਸਹੀ ਹੈਗੀ। ਸੋ ਪਰ ਸਾਨੂੰ ਇਹ ਚੀਜ਼ ਹਜੇ ਪਤਾ ਹੀ ਨਹੀਂ, ਅਸੀਂ ਤਾਂ ਹੋਰ ਗੱਲਾਂ ਚ ਬਿਜ਼ੀ ਹੋਏ ਪਏ ਆ, ਸਾਨੂੰ ਇਹਨਾਂ ਗੱਲਾਂ ਹਲੇ ਨਹੀਂ ਪਤਾ ਕੀ ਹੋਊਗਾ, ਅਸੀਂ ਤਾਂ ਹੋਰ ਗੱਲਾਂ ਚ ਉਲਝੇ ਪਏ ਆ, ਤਾਂ ਕਰਕੇ ਸਾਡੀ ਉਹਦਾ ਧਿਆਨ ਹੀ ਨਹੀਂ ਹੈਗੀ ਗੱਲ ਦਾ।
ਠੀਕ ਹੈ ਜੀ, ਬੜੀ ਮਿਹਰਬਾਨੀ, ਥੈਂਕ ਯੂ ਪੁਲਿਸ ਸਾਹਿਬ। ਨੰਬਰ ਕਰ ਲਓ 416-732-2611, 416-732-2611, 416-732-2611। ਥੈਂਕ ਯੂ ਪੁਲਿਸ ਸਾਹਿਬ,
ਥੈਂਕ ਯੂ ਵੈਰੀ ਮਚ ਜੀ, ਟਾਈਮ ਦੇ ਬਹੁਤ ਧੰਨਵਾਦ,
ਧੰਨਵਾਦ ਜੀ। ਰੀਅਲ
ਅਸਟੇਟ ਇੱਕ ਵਿਸ਼ਾਲ ਕਾਰੋਬਾਰ ਹੈ, ਇਸ ਵਿੱਚ ਕਾਮਯਾਬੀ ਲਈ ਸਖਤ ਮਿਹਨਤ ਅਤੇ ਸਹੀ ਗਾਈਡੈਂਸ ਦਾ ਹੋਣਾ ਜ਼ਰੂਰੀ ਹੈ।
ਲੈਂਡਮਾਰਕ ਰੀਅਲ ਅਸਟੇਟ ਸੈਂਟਰ ਇੰਕ ਬ੍ਰੋਕਰੇਜ ਤੁਹਾਨੂੰ ਵਧੀਆ ਟ੍ਰੇਨਿੰਗ ਅਤੇ ਨਵੀਂ ਟੈਕਨੋਲੋਜੀ ਪ੍ਰਦਾਨ ਕਰਦੀ ਹੈ। ਏਜੰਟ ਨਵੇਂ ਹੋਣ ਜਾਂ ਪੁਰਾਣੇ, ਕਾਮਯਾਬੀ ਦੀਆਂ ਸਿਖਰਾਂ ਛੋਹਣ ਲਈ ਸਾਨੂੰ ਜੁਆਇਨ ਕਰੋ ਅਤੇ ਜਾਣੋ ਨੋ ਮੰਥਲੀ ਫੀ ਪੈਕੇਜ ਬਾਰੇ। ਵਿਜ਼ਿਟ ਕਰੋ landmarkre.ca ਜਾਂ ਕਾਲ ਕਰੋ ਜਗਦੀਸ਼ ਗਰੇਵਾਲ ਨੂੰ 416-970-5005, 416-970-5005।
ਪ੍ਰੋਗਰਾਮ ਦੇ ਸਪਾਂਸਰ ਨੇ ਜੀ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਗੁਰਪ੍ਰੀਤ ਸਿੰਘ ਜੀ, 905-696-7878 ਪਹੁੰਚੋ, 1332 ਖਾਲਸਾ ਡਰਾਈਵ ਯੂਨਿਟ ਨੰਬਰ 21, ICC ਇਮੀਗ੍ਰੇਸ਼ਨ 905-462-2424, ਬੈਸਟ ਆਯੁਰਵੇਦਾ ਤੋਂ ਡਾਕਟਰ ਹਰੀਸ਼ ਵਰਮਾ ਜੀ, 416-804-1500। ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ, ਜੈਗ ਔਜਲਾ, 416-371-7777।
ਜਿਹੜੇ ਪ੍ਰਮੁੱਖ ਖਬਰ ਸਾਹਿਬ ਦੇ ਨਾਲ ਸੁਬਹ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ ਹੁੰਦਾ ਹੈ। ਪ੍ਰੋਫੈਸਰ ਸਾਹਿਬ ਖੇਡ ਜੱਟ ਦੀਆਂ ਖਬਰਾਂ ਸਾਡੇ ਨਾਲ ਸਾਂਝੇ ਕਰਦੇ ਨੇ। ਪ੍ਰੋਫੈਸਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਚ
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਤੇ ਉਮੀਦ ਹੈ ਜੀ ਸਾਰੇ ਬੰਡਲ ਅਪ ਹੋਣਗੇ। ਇਟਸ ਅ ਕੋਲਡ ਵਨ ਆਫ,
ਯੈਸ ਇਟ ਇਜ਼ ਅ ਕੋਲਡ, ਟੂਡੇ ਕੋਲਡ, ਟੁਮਾਰੋ, ਡੇ ਆਫਟਰ ਕੋਲਡ, ਕੋਲਡ ਕੋਲਡ ਕੋਲਡ, ਪਰ ਆਪਾਂ ਕੰਮ ਕਰਦੇ ਰਹਿਣਾ ਗੁਰਪ੍ਰੀਤ ਜੀ, ਓਪਨ ਹਾਊਸ ਲਾਉਣੇ ਆ ਵੀਕਐਂਡ ਦੇ ਉੱਤੇ, ਦੋ ਨੇ ਲਾਵਾਂਗੇ, ਕੋਲਡ ਕੋਲਡ ਕੋਲਡ, ਨੋ ਪ੍ਰੋਬਲਮ।
ਠੀਕ ਹੈ ਜੀ, ਤੁਸੀਂ ਹੌਟ ਕਰਕੇ ਰੱਖੋ ਮਾਰਕੀਟ, ਤੇ ਮੈਂ ਸਪੋਰਟਸ ਵਾਲੇ ਪਾਸੇ ਹੌਟ ਕਰ ਦਿੰਦਾ, ਸੋ ਮੇ ਬੀ ਥੋੜਾ ਜਿਹਾ ਬੈਲੈਂਸ ਆਊਟ ਹੋ ਜਾਵੇ।
ਓਕੇ, ਗੋ ਅਹੈਡ।
NBA ਤੋਂ ਸ਼ੁਰੂ ਕਰਦੇ ਹਾਂ ਜੀ। ਕੱਲ ਨਿਊਯਾਰਕ ਨਿਕਸ ਤੇ ਟੋਰਾਂਟੋ ਦਾ ਜਿਹੜਾ ਮੈਚ ਹੋਇਆ, ਉਸ ਦੇ ਵਿੱਚ ਨਿਊਯਾਰਕ ਨਿਕਸ 119 ਦੇ ਮੁਕਾਬਲੇ 92 ਦੇ ਸਕੋਰ ਦੇ ਨਾਲ ਜਿੱਤੂ ਰਹੇ ਨੇ। ਇਨਗ੍ਰਾਮ ਦੇ 27, 27 ਤੇ ਬਾਂਸ ਦੇ 10 ਪੁਆਇੰਟ ਰਹੇ ਜੀ ਟੋਰਾਂਟੋ ਵੱਲੋਂ, ਔਰ ਕੱਲ ਨੂੰ ਆਪਣੀ ਟੀਮ ਓਰਲੈਂਡੋ ਦੇ ਨਾਲ ਖੇਡੇਗੀ ਮੈਚ ਜਿਹੜਾ ਜੀ ਸ਼ਾਮ ਨੂੰ 7:30। NHL ਦੇ ਵਿੱਚ ਮੌਂਟਰੀਅਲ ਵਰਸਿਜ਼ ਕੋਲੋਰਾਡੋ, ਇਹ ਜਿਹੜਾ ਮੈਚ ਹੈ ਜੀ ਅੱਜ ਸ਼ਾਮ ਨੂੰ 7 ਹੋਣਾ, ਤੇ ਟੋਰਾਂਟੋ ਵਰਸਿਜ਼ ਸੀਐਟਲ ਦਾ ਮੈਚ ਜਿਹੜਾ ਜੀ ਰਾਤ ਨੂੰ 10 ਹੋਣਾ। ਟੋਰਾਂਟੋ ਦੀਆਂ ਪ੍ਰੋਬਲਮਸ ਕਾਫੀ ਵਧੀਆ ਹੋਈਆਂ ਨੇ, ਇੱਕ ਤਾਂ ਟੀਮ ਵਧੀਆ ਪਰਫਾਰਮ ਨਹੀਂ ਕਰ ਰਹੀ, ਉਤੋਂ ਇੰਜਰੀਜ਼ ਨੇ, ਡਕੋਟਾ ਜੋਸ਼ੂਆ, ਕ੍ਰਿਸ ਟੈਨੇਟ, ਐਕਮੈਨ ਲਾਰਸਨ, ਐਂਥਨੀ ਸਟੋਲਾਰਜ ਪਤਾ ਨਹੀਂ ਖੇਡਣਗੇ, ਇਹ ਤਾਂ ਲੌਂਗ ਟਰਮ ਇੰਜਰੀ ਦੇ ਨੇ, ਤੇ ਨਾਲ ਦੀ ਨਾਲ ਨੀਲੈਂਡਰ, ਉਨ੍ਹਾਂ ਦਾ ਗੇਮ ਟਾਈਮ ਡਿਸੀਜਨ ਹੋਣਾ। ਸੋ 5 ਪਲੇਅਰ ਤੁਹਾਡੇ ਵਧੀਆ ਬਾਹਰ ਨੇ, ਉਤੋਂ ਤੁਸੀਂ ਹੁਣੇ ਹੁਣੇ ਆਪਣੇ ਹੋਮ ਸਟ੍ਰੈਚ ਜਿਹੜਾ 4-5 ਗੇਮਸ ਦਾ ਹੋਇਆ ਉਹਦੇ ਵਿੱਚੋਂ ਸਿਰਫ 1 ਪੁਆਇੰਟ ਲਿੱਤਾ ਹੈ। ਸੋ ਟਾਇਰ ਸਿਚੁਏਸ਼ਨ ਹੈ, ਮਸਟ ਵਿਨ ਸਿਚੁਏਸ਼ਨ ਹੋਈ ਪਈ ਹੈ, ਬਾਕੀ 30 ਮੈਚਸ ਬਚੇ ਨੇ, ਉਹ ਚੋਂ 20 ਜਾਂ 21 ਜਿੱਤਣੇ ਪੈਣੇ ਨੇ। ਟਫ ਲੱਗ ਰਿਹਾ ਇਸ ਵਾਰੀ ਪਲੇ ਆਫਸ, ਤੇ ਉਸ ਤੋਂ ਬਾਅਦ ਇਹ ਵੀ ਦੇਖਿਆ ਜਾਣਾ ਕਿ ਮੈਨੇਜਮੈਂਟ ਚੋਂ ਕਿਸ ਨੂੰ ਕੱਢਿਆ ਜਾਂਦਾ, ਕੋਚਿੰਗ ਚੇਂਜਸ ਹੁੰਦੀਆਂ ਨੇ, ਜਾਂ ਫਿਰ ਟੀਮ ਮੁੜ ਤੋਂ ਢਾ ਕੇ ਹੁਣ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਹੈ, ਕਿਉਂਕਿ ਹੁਣ ਤਾਂ ਸਾਰੇ ਜਿਹੜੇ ਆਪਣੇ ਫਾਲੋਅਰਸ ਨੇ ਉਹ ਵੀ ਬੂ ਕਰਨ ਲੱਗ ਗਏ ਨੇ ਟੀਮ ਨੂੰ, ਤੇ ਇਟਸ ਅ ਹਾਈ ਟਾਈਮ ਕਿ ਕੋਈ ਨਾ ਕੋਈ ਐਕਸ਼ਨ ਲੈਣਾ ਪੈਣਾ। ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਐਕਸ਼ਨ ਲੈਣਾ ਹੈ, ਟੀਮ ਚੰਗੀ ਹੈ ਪਰ ਚੰਗੀ ਟੀਮ ਚੰਗਾ ਪਰਫਾਰਮ ਨਹੀਂ ਕਰ ਰਹੀ, ਸੋ ਕੁਛ ਨਾ ਕੁਛ ਜ਼ਰੂਰ ਇਸ ਵਾਰੀ ਜਿਹੜਾ ਜੀ ਉਹ ਚੇਂਜ ਹੋਏਗਾ। ਗੱਲ ਕਰਦੇ ਜੀ ਕ੍ਰਿਕਟ ਦੀ, ਪਹਿਲਾ T20 ਮੈਚ ਪਾਕਿਸਤਾਨ ਵਰਸਿਜ਼ ਆਸਟ੍ਰੇਲੀਆ, 3 ਮੈਚ ਦੀ ਸੀਰੀਜ਼ ਹੈ ਉਹ ਜਿਹੜਾ ਜੀ ਚੱਲ ਰਿਹਾ, ਔਰ ਤਕਰੀਬਨ ਇਸ ਦੇ ਵਿੱਚ ਪਾਕਿਸਤਾਨ ਦੀ ਜਿੱਤ ਯਕੀਨੀ ਹੋ ਚੁੱਕੀ ਹੈ। ਪਾਕਿਸਤਾਨ ਨੇ 168 ਦੌੜਾਂ ਬਣਾਈਆਂ ਜੀ ਪਹਿਲਾਂ ਬੈਟਿੰਗ ਕਰਦੇ ਹੋਏ। ਆਸਟ੍ਰੇਲੀਆ ਦੇ ਕਰੰਟਲੀ ਜਵਾਬ ਵਿਚ 143 ਰਨ ਨੇ, 8 ਖਿਡਾਰੀ ਆਊਟ, ਸੋ 4 ਬਾਲਾਂ ਚ 26 ਸਕੋਰ ਚਾਹੀਦੇ ਆਸਟ੍ਰੇਲੀਆ ਨੂੰ। ਸੋ ਜੇ ਲੈਜਿਟਮੇਟ ਬਾਲਸ ਹੁੰਦੀਆਂ ਨੇ ਤਾਂ ਆਸਟ੍ਰੇਲੀਆ ਇਹ ਮੈਚ ਨਹੀਂ ਜਿੱਤ ਸਕਦਾ, ਸੋ ਪਾਕਿਸਤਾਨ 1-0 ਦੇ ਨਾਲ ਸੀਰੀਜ਼ ਦੇ ਵਿੱਚ ਅੱਗੇ ਹੋ ਜਾਏਗਾ, ਔਰ ਗੇਮ ਨੰਬਰ 2 ਸੈਟਰਡੇ ਸਵੇਰੇ 6 ਵਜੇ ਜਿਹੜੀ ਹੈ ਜੀ ਉਹ ਸ਼ੁਰੂ ਹੋਏਗੀ। ਸਾਊਥ ਅਫਰੀਕਾ ਵਰਸਿਜ਼ ਵੈਸਟ ਇੰਡੀਜ਼ T20 ਦੂਸਰਾ ਮੈਚ ਜਿਹੜਾ ਜੀ ਅੱਜ 11 ਵਜੇ ਹੋਣਾ ਹੈ। ਔਰ ਜੇਕਰ WPL ਦੀ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਹੁਣ ਅਹਿਮ ਮੁਕਾਬਲੇ ਹੀ ਨੇ ਜੀ ਸਾਰੇ ਜਿੰਨੇ ਵੀ ਰਹਿੰਦੇ ਨੇ। ਅੱਜ UP ਵਰਸਿਜ਼ RCB ਦਾ ਮੁਕਾਬਲਾ ਔਰ UP ਇਸ ਦੇ ਵਿੱਚ ਪਹਿਲਾਂ ਬੈਟਿੰਗ ਕਰ ਰਿਹਾ, 4 ਓਵਰ ਚ ਉਨ੍ਹਾਂ ਦੇ 22 ਰਨ ਨੇ ਜੀ, ਕੋਈ ਖਿਡਾਰੀ ਆਊਟ ਨਹੀਂ ਹੈ। ਨਿਊਜ਼ੀਲੈਂਡ ਵਰਸਿਜ਼ ਇੰਡੀਆ ਚੌਥਾ T20 ਮੈਚ, ਕੱਲ ਨਿਊਜ਼ੀਲੈਂਡ ਨੇ ਈਜ਼ਲੀ ਜਿਹੜਾ ਜੀ 50 ਰਨ ਦੇ ਨਾਲ ਇੰਡੀਆ ਤੋਂ ਜਿੱਤ ਲਿਆ। ਬਿਗ ਵਿਨ ਫਾਰ ਨਿਊਜ਼ੀਲੈਂਡ, ਟਿਮ ਸਾਈਫਰ ਜਿਹੜੇ ਜੀ ਪਲੇਅਰ ਆਫ ਦਾ ਮੈਚ ਰਹੇ। ਪੰਜਵਾਂ ਤੇ ਫਾਈਨਲ ਮੁਕਾਬਲਾ ਸੈਟਰਡੇ ਸਵੇਰੇ 8:30 ਵਜੇ ਜਿਹੜਾ ਜੀ ਉਹ ਹੋਏਗਾ। ਵਰਲਡ ਕੱਪ U19 ਸੁਪਰ 6 ਮੁਕਾਬਲੇ ਦੀ ਵੇਟ ਹੋ ਰਹੀ ਹੈ ਜੀ, ਇੰਡੀਆ ਵਰਸਿਜ਼ ਪਾਕਿਸਤਾਨ ਸੰਡੇ ਨੂੰ ਸਵੇਰੇ ਤੜਕੇ ਜਿਹੜਾ ਜੀ 2:30 ਵਜੇ ਸ਼ੁਰੂ ਹੋਏਗਾ ਔਰ ਦੇਖਦੇ ਹਾਂ ਫਿਰ ਉਸ ਦੇ ਵਿੱਚ ਕਿਹੜੀ ਟੀਮ ਬਾਜੀ ਮਾਰਦੀ ਹੈ। ਇਸ ਤੋਂ ਪਹਿਲਾਂ ਜਦੋਂ ਏਸ਼ੀਆ ਕੱਪ ਚ ਟੀਮਾਂ ਆਮੋ ਸਾਹਮਣੇ ਹੋਈਆਂ ਸੀ ਤਾਂ ਪਾਕਿਸਤਾਨ ਨੇ ਬਾਜੀ ਮਾਰੀ ਸੀ, ਸੋ ਜਿਹੜਾ ਇੰਡੀਅਨ ਮੀਡੀਆ ਜੀ ਉਹ ਇਸ ਨੂੰ ਡੂ ਐਂਡ ਡਾਈ ਜਾਂ ਕਹਿ ਲਓ ਬਦਲੇ ਦਾ ਬਦਲਾ ਲੈਣ ਵਾਸਤੇ ਇਸ ਨੂੰ ਪੇਸ਼ ਕਰ ਰਿਹਾ, ਤਾਂ ਉਸ ਕਰਕੇ ਜਿਹੜੀ ਜੀ ਹਾਈਪ ਕਾਫੀ ਕ੍ਰੀਏਟ ਹੋ ਗਈ ਹੈ। ਸੋ ਦੇਖਦੇ ਹਾਂ ਕਿ ਕਿਹੜੀ ਟੀਮ ਇਸ ਦੇ ਵਿੱਚ ਬਾਜੀ ਮਾਰਦੀ ਹੈ। ਵੈਸੇ ਅੱਜ ਸਾਊਥ ਅਫਰੀਕਾ ਤੇ ਸ੍ਰੀਲੰਕਾ ਦਾ ਮੈਚ ਚੱਲ ਰਿਹਾ ਜੀ ਸੁਪਰ 6 ਦੇ ਵਿੱਚ। ਸਾਊਥ ਅਫਰੀਕਾ ਨੇ 261 ਰਨ ਬਣਾਏ ਨੇ, ਜਵਾਬ ਵਿਚ ਸ੍ਰੀਲੰਕਾ 206 ਰਨ ਨੇ ਜੀ, 3 ਖਿਡਾਰੀ ਆਊਟ। ਸੋ ਸ੍ਰੀਲੰਕਾ ਇਸ ਇਨ ਆ ਸਟਰੋਂਗਰ ਪੋਜੀਸ਼ਨ ਤੇ ਲੱਗਦਾ ਹੈ ਕਿ ਮੈਚ ਜਿਹੜਾ ਜੀ ਉਹ ਜਿੱਤ ਜਾਏਗਾ। ਆਸਟ੍ਰੇਲੀਅਨ ਓਪਨ ਦੇ ਵਿੱਚ ਸੈਮੀਫਾਈਨਲ ਜਿਹੜਾ ਜੀ ਅੱਜ ਸਵੇਰੇ ਹੋਏ ਨੇ, ਫੀਮੇਲ ਸੈਕਸ਼ਨ ਦੇ ਵਿੱਚ ਰਿਬਾਕ ਇਹਨਾਂ ਨੇ ਪੈਗੋਲਾ ਨੂੰ ਬੀਟ ਕੀਤਾ, ਸੈਬਾਲੈਂਕਾ ਨੇ ਸਵੇਟੋਲ ਇਹਨਾਂ ਨੂੰ ਬੀਟ ਕੀਤਾ। ਫਾਈਨਲ ਜਿਹੜਾ ਜੀ ਸੈਟਰਡੇ ਤੜਕੇ ਸਵੇਰੇ 3:30 ਵਜੇ ਸੈਬਾਲੈਂਕਾ ਵਰਸਿਜ਼ ਰਿਬਾਕੀਨਾ, ਤੇ ਅੱਜ ਰਾਤ ਨੂੰ ਜਿਹੜੇ ਹੈ ਜੀ ਮੈਨਸ ਸੈਮੀਫਾਈਨਲ ਸ਼ੁਰੂ ਹੋਣਗੇ 10:30 ਵਜੇ ਰਾਤ ਨੂੰ, ਜ਼ੈਵਰੇਵ ਵਰਸਿਜ਼ ਕਾਰਲੋਸ ਅਲਕਾਰਾਜ਼ ਗਾਰਫੀਆ, ਤੇ ਉਸ ਤੋਂ ਬਾਅਦ ਜਦੋਂ ਇਹ ਮੈਚ ਖਤਮ ਹੋ ਗਿਆ ਤਕਰੀਬਨ 3:30 ਵਜੇ ਦਾ ਟਾਈਮ ਹੈ ਸਿਨਰ ਵਰਸਿਜ਼ ਜੋਕੋਵਿਚ, ਤੇ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਏਗਾ ਜੀ ਫਾਈਨਲਿਸਟ ਕੌਣ ਨੇ। ਐਂਡ ਲਾਸਟ ਬਟ ਨਾਟ ਦ ਲੀਸਟ, ਫੀਲਡ ਹਾਕੀ ਤੋਂ ਥੋੜੀ ਜੀ ਨਿਊਜ਼ ਦਿਲ ਨੂੰ ਥੋੜਾ ਭਾਰਾ ਕਰਨ ਵਾਲੀ ਹੈ ਜੀ। ਆਸਟ੍ਰੇਲੀਅਨ ਫਾਰਮਰ ਪਲੇਅਰ ਤੇ ਇੰਡੀਆ ਦੀ ਨੈਸ਼ਨਲ ਟੀਮ ਦੇ ਕੋਚ ਮਾਈਕਲ ਨੋਬਸ, ਉਨ੍ਹਾਂ ਦੀ ਜਿਹੜੀ ਹੈ ਜੀ 72 ਸਾਲ ਦੀ ਉਮਰ ਦੇ ਵਿੱਚ ਡੈਥ ਦੀ ਨਿਊਜ਼ ਆਈ ਹੈ। ਮੇ ਹਿਸ ਸੋਲ ਰੈਸਟ ਇਨ ਪੀਸ। ਐਂਡ ਦੈਟਸ ਇਟ, ਮੈਂ ਸਪੋਰਟਸ ਨੂੰ ਇੱਥੇ ਰੈਪ ਅਪ ਕਰਦਾ ਜੀ। ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ।
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਗੁਰਪ੍ਰੀਤ ਜੀ। ਔਰ ਆਪਾਂ ਅੱਗੇ ਚੱਲ ਕੇ ਇੱਕ ਮਰਸ਼ਲ ਬ੍ਰੇਕ ਵੀ ਲੈਣੀ ਹੈ ਤੇ ਫਿਰ ਆਪਾਂ ਗੱਲਬਾਤ ਨੂੰ ਕੰਟੀਨਿਊ ਕਰਨਾ। ਛੋਟੀ ਜਿਹੀ ਮਰਸ਼ਲ ਬ੍ਰੇਕ ਤੋਂ ਬਾਅਦ ਰਾਈਟ ਫਿਰ ਵਾਪਸ ਆਉਂਦੇ ਹਾਂ, ਗੱਲਬਾਤ ਕਰਾਂਗੇ। ਆਪਾਂ ਕੱਲ ਗੱਲ ਕੀਤੀ ਸੀ ਜੀ ਫੀਫਾ ਵਰਲਡ ਕੱਪ ਨੂੰ ਲੈ ਕੇ, ਜਿਹੜਾ ਰੈਫਿਊਜੀ ਕਲੇਮਸ ਦੀ ਗੱਲ ਆ ਜਿਹੜੀ ਚੱਲ ਰਹੀ ਹੈ ਕਿ ਇੱਥੇ ਲੋਕ ਆਉਣਗੇ, ਰੈਫਿਊਜੀ ਕਲੇਮ ਕਰਨਗੇ, ਵਿਜ਼ਟਰ ਆਉਣਗੇ, ਉਹਦੇ ਤੇ ਇੱਕ CBC ਨੇ ਅੱਜ ਆਪਣੀ ਰਿਪੋਰਟ ਸ਼ਾਇਆ ਕੀਤੀ ਹੈ ਤੇ ਉਹਦੇ ਬਾਰੇ ਚ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਟਿਕਟੋਕ ਤੇ ਰੀਲਾਂ ਬਣਾ ਬਣਾ ਕੇ ਕੰਸਲਟੈਂਟ ਪਾ ਰਹੇ ਨੇ। ਕਮਰਸ਼ਲ ਤੋਂ ਬਾਅਦ ਵਾਪਸ ਪਰਤ ਰਹੇ ਹਾਂ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ 416-213-8600, ਜੋਸ਼ੀ ਲਾ ਆਫਿਸ .com, 416-213-8600, 6921 ਵੈਸਟ ਯੂਨਿਟ 11 ਇਟੋਬੀਕੋ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
416-732-2611-416-732-2611-4326-3211। ਨਾਮ ਯਾਦ ਰੱਖੀ, ਜਸ ਭੁੱਲਰ।
ਰੇਡੀਓ ਪ੍ਰੋਗਰਾਮ ਖਬਰਸਾਰ ਸੁੱਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਲ ਜੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਜੀ। ਆਟੋ, ਕਮਰਸ਼ੀਅਲ, ਹੋਮ ਇੰਸ਼ੋਰੈਂਸ ਦੇ ਲਈ 905-965-6474, CWC ਇਮੀਗ੍ਰੇਸ਼ਨ 905-670-4444, ਜੋਸ਼ੀਲਾ ਆਫਿਸ 416-213-8600, ਕੈਨੇਡਨ ਕੰਟਰੀ ਕਲੱਬ 905-838-0200-905-838-0200-2121 ਓਲਡ ਬੇਸ ਲਾਈਨ ਰੋਡ, ਕੈਨੇਡਨ। ਰੈਕਸਡੇਲ ਫਾਈਨੈਂਸ਼ੀਅਲ ਸਰਵਿਸਿਜ਼ 416-676-7050।
ਹੈਲੋ ਦੀਦੀ,
ਮੁਬਾਰਕਾਂ ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ ਨੈਕਸਟ ਵੀਕ ਸਾਡੀ ਫਲਾਈਟ ਹੈ
ਓ ਪੁੱਤਰਾ ਤੇਰੇ ਬੱਬੇ ਨੂੰ ਦਾ ਚਾਹ ਹੀ ਚੜ ਗਿਆ ਕਹਿੰਦੀ ਆ ਏਅਰਪੋਰਟ ਤੇ ਤੂੰ ਆਪ ਲੈਣ ਆਈ
ਦਿਲਜੀ ਵੀਜ਼ਾ ਆ ਗਿਆ ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ
905-462-4
ਸਤਿ ਸ਼੍ਰੀ ਅਕਾਲ ਜਗਦੀਸ਼ ਭਾਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਅਸੀਂ ਆ ਗਏ ਆ ਚਲੋ ਮੈਂ ਗੁਰਪ੍ਰੀਤ ਭਾਜੀ ਨੂੰ ਕੁਐਸਚਨ ਸੀਗਾ ਜੀ ਜਿੱਦਾਂ ਲੂਜ਼ ਕਰ ਰਹੀ ਆ ਇਹ ਕੀ ਗੱਲ ਇਹ ਕਰਾਉਣਾ ਚਾਹੁੰਦੇ ਆ ਕੋਚ ਨੂੰ ਫਾਇਰ ਜਾਂ ਟ੍ਰੇਡ ਹੋਣਾ ਚਾਹੁੰਦੇ ਆ ਪਲੇਅਰ ਜਿੰਨੇ ਵੀ ਹੈਗੇ ਆ ਬਾਕੀ ਕੱਲ ਦੀ ਦੱਸੋ ਜਿਹੜੀ ਗੇਮ ਹੋਈ ਇੰਡੀਆ ਤੇ ਨਿਊਜ਼ੀਲੈਂਡ ਦੀ ਇੰਡੀਆ ਵਾਲੇ ਬੜੀ ਛੇਤੀ ਢਹਿ ਟੇੜੀ ਹੋ ਗਏ ਤੇ ਉਹ ਆਪ ਹੀ ਜਾਣ ਕੇ ਹਰੇ ਕਿੱਦਾਂ ਹੋਈ ਆ ਬਾਕੀ ਜਗਦੀਸ਼ ਭਾਜੀ ਤੁਸੀਂ ਦੱਸੋ ਕਿ ਕਿਹਨੂੰ ਮਿਲ ਕੇ ਆਇਆ ਕਾਰਨੀ ਨੂੰ ਮਿਲ ਕੇ ਆਇਆ ਕਿ ਆਪਣੇ ਪੀਲ ਪੋਲੀਵਰ ਨੂੰ ਮਿਲ ਕੇ ਆਏ ਆ ਇਹਦੇ ਬਾਰੇ ਤੁਸੀਂ ਦੱਸਿਓ ਥੈਂਕ ਯੂ ਜੀ
ਹਾਂਜੀ ਪਹਿਲਾਂ ਕੱਲ ਦੇ ਮੈਚ ਦੀ ਗੱਲ ਕਰ ਲੈਂਦੇ ਹਾਂ ਕੱਲ ਦੇਖੋ ਨਿਊਜ਼ੀਲੈਂਡ ਵਧੀਆ ਖੇਡਿਆ ਪਹਿਲੇ 3 ਮੈਚ ਇੰਡੀਆ ਉਹਨਾਂ ਤੋਂ ਈਜ਼ੀਲੀ ਜਿੱਤ ਗਿਆ ਸੀਗਾ ਤੇ ਕੱਲ ਨਿਊਜ਼ੀਲੈਂਡ ਨੇ ਚੰਗਾ ਸਕੋਰ ਕੀਤਾ ਨਾਲ ਦੀ ਨਾਲ ਇੰਡੀਆ ਨੇ ਕੱਲ ਥੋੜੀ ਚੇਂਜ ਕੀਤੀ ਸੀ ਆਪਣੀ ਸਟ੍ਰੈਟਜੀ ਕਿ ਪ੍ਰੋਪਰ ਜਿਹੜੇ ਅਜੇ 5 ਬਾਲਰ ਖੜਾਏ ਸੀਗੇ ਤੇ 6ਵੇਂ ਤੇ 7ਵੇਂ ਬਾਲਰ ਤੋਂ ਬੋਲਿੰਗ ਵੀ ਨਹੀਂ ਕਰਵਾਈ ਸੋ ਦੇ ਵਾਂਟਡ ਟੂ ਪੁੱਟ ਦੇ ਪਲੇਅਰਸ ਅੰਡਰ ਦਾ ਪੰਪ ਕਿ ਵਰਲਡ ਕੱਪ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਕਿ ਸਾਡਾ ਕੋਈ ਬਾਲਰ ਇੰਜਰਡ ਹੋ ਜਾਂਦਾ ਜਾਂ ਸਾਡਾ ਬੈਟਸਮੈਨ ਇੰਜਰਡ ਹੋ ਜਾਂਦਾ ਤੇ ਇੱਕ ਬੈਟਸਮੈਨ ਘੱਟ ਖੜਾਇਆ ਸੀ ਬਾਲਰ ਵੱਧ ਖੜਾਇਆ ਸੀ ਆਪਣੀ ਟੀਮ ਨੂੰ ਉਸ ਸਿਚੁਏਸ਼ਨ ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਵਰਲਡ ਕੱਪ ਵਾਸਤੇ ਤਿਆਰੀ ਕਰ ਸਕੇ ਸੋ ਡੋਂਟ ਲੁੱਕ ਇਨ ਟੂ ਦੈਟ ਲੋਸ ਟੂ ਮਚ ਤਿਆਰੀ ਕਰ ਰਹੇ ਨੇ ਕਿਉਂਕਿ ਸੀਰੀਜ਼ ਆਪਾਂ ਪਹਿਲਾਂ ਹੀ ਜਿੱਤ ਚੁੱਕੇ ਹਾਂ ਤੇ 5ਵਾਂ ਤੇ ਆਖਰੀ ਮੈਚ ਜਿਹੜਾ ਜੀ ਉਹ ਸੈਟਰਡੇ ਨੂੰ ਹੋਏਗਾ ਤੇ ਜਿਹੜੀ ਤੁਸੀਂ ਲੀਵਸ ਦੀ ਗੱਲ ਕੀਤੀ ਹੈ ਦੇਖੋ ਜਾਣ ਬੁੱਝ ਕੇ ਤਾਂ ਕੋਚ ਨੂੰ ਫਾਇਰ ਨਹੀਂ ਕਰਾਉਣਾ ਚਾਹ ਰਹੇ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਜਿਹੜੇ ਸਟਾਈਲ ਦੀ ਹਾਕੀ ਕੋਚ ਖੇਡਣਾ ਚਾਹ ਰਿਹਾ ਉਹ ਟੀਮ ਬਾਏ ਆਊਟ ਨਹੀਂ ਕਰ ਰਹੀ ਟੀਮ ਉਸ ਤਰੀਕੇ ਦੇ ਨਾਲ ਨਹੀਂ ਪਰਫਾਰਮ ਕਰ ਰਹੀ ਤੇ ਨਾਲ ਦੀ ਨਾਲ ਜਿਹੜੀਆਂ ਆਪਣੀਆਂ ਇੰਜਰੀਜ਼ ਨੇ ਪੂਰਾ ਸੀਜ਼ਨ ਹੀ 5-6 ਪਲੇਅਰ ਆਲ ਦਾ ਟਾਈਮ ਅਲਟਰਨੇਟਿਵਲੀ ਇੰਜਰਡ ਰਹੇ ਨੇ ਸੋ ਉਹਦੇ ਕਰਕੇ ਵੀ ਪ੍ਰੋਬਲਮਸ ਕੰਪਲੀਕੇਟ ਹੋਈਆਂ ਨੇ ਪਰ ਤੁਹਾਡੀ ਗੱਲ ਦਰੁਸਤ ਹੈ ਜਾਂ ਤਾਂ ਕੋਚ ਚੇਂਜ ਹੋਏਗਾ ਜਾਂ ਫਿਰ ਟੀਮ ਚੇਂਜ ਹੋਏਗੀ ਇਸ ਤਰੀਕੇ ਦੇ ਨਾਲ ਅਗਰ ਪਲੇ ਆਫ ਆਪਾਂ ਮਿਸ ਕਰਦੇ ਹਾਂ ਜਦੋਂ ਕਿ ਲਾਸਟ ਟਾਈਮ ਆਪਾਂ 7ਵੀਂ ਗੇਮ ਚ ਹਾਰੇ ਸੀਗੇ ਫਲੋਰੀਡਾ ਤੋਂ ਚੈਂਪੀਅਨਸ ਤੋਂ ਤੇ ਉਦੋਂ ਬਾਅਦ ਇਹੋ ਜਿਹੀ ਪੋਜੀਸ਼ਨ ਚ ਆਉਣਾ ਤੇ ਇਸ ਤਰ੍ਹਾਂ ਖੇਡਣਾ ਇਟ ਇਜ਼ ਨਾਟ ਐਕਸੈਪਟੇਬਲ ਸੋ ਕੁਛ ਨਾ ਕੁਛ ਜ਼ਰੂਰ ਡੈਫੀਨੇਟਲੀ ਚੇਂਜ ਹੋਏਗਾ
ਜੀ ਜੈ ਸਾਹਿਬ ਜੀ ਅਨੁਭਵਾਂ ਵਿੱਚ
ਬਹੁਤ ਬਹੁਤ ਸ਼ੁਕਰੀਆ ਪੁਰਵਾ ਸਾਹਿਬ ਮੈਂ ਤੁਹਾਨੂੰ ਸੁਣ ਰਿਹਾ ਸੀ ਲੀਗ ਦੀ ਲੀਗ ਤਾਂ 5 ਸਾਲ ਹੋਰ ਪਿੱਛੇ ਪੈ ਗਈ ਹੈ ਪਰ ਤੁਸੀਂ ਲੀਗ ਦੀ ਗੱਲ ਛੱਡੋ ਪਰ ਮੈਂ ਤੁਹਾਨੂੰ ਇਹ ਕੁਐਸਚਨ ਕਰਦਾ ਮੈਨੂੰ ਪਤਾ ਤੁਹਾਡਾ ਪੋਜ਼ਿਟਿਵ ਆਨਸਰ ਹੋਣਾ ਇਹਦੇ ਤੇ ਸਕਾਟੀ ਬਾਰਨ ਵਿਦਨ 2 ਈਅਰ ਜਾਂ 3 ਈਅਰ ਦੇ ਵਿਚ ਡੈਫੀਨੇਟਲੀ ਚੈਂਪੀਅਨਸ਼ਿਪ ਲੈ ਕੇ ਆਉਣਗੇ ਟੋਰੋਂਟੋ ਵਾਸਤੇ ਜਿਨੂੰ ਕਿਸ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ ਉਹ ਔਰ ਟੀਮ ਵੀ ਕਿੱਦਾਂ ਪਰਫਾਰਮ ਹੈ ਯੰਗ ਹੈਗੀ ਆ ਮੈਂ ਰੈਪਟਰ ਦੀ ਗੱਲ ਕਰ ਰਿਹਾ ਔਰ ਡੈਫੀਨੇਟਲੀ ਸਾਰੇ MBA ਦੀਆਂ ਜਿਹੜੀਆਂ ਨਜ਼ਰਾਂ ਉਹ ਟੋਰੋਂਟੋ ਤੇ ਲੱਗੀਆਂ ਆ ਕਿ ਟੋਰੋਂਟੋ ਦਾ ਬਜਟ ਵੀ ਬਾਕੀ ਨਾਲੋਂ ਘੱਟ ਹੈਗਾ ਔਰ ਕਿਹੜੇ ਪਲੇਅਰ ਵੀ ਬੜੇ ਅਗਰੈਸਿਵ ਹੈ ਪਰਟੀਕੁਲਰਲੀ ਸਕਾਟੀ ਬਾਰ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਕੀ ਗੇਰੇਵਾਲ ਸਾਹਿਬ ਨੂੰ ਬਾਅਦ ਗੱਲ ਕਰ ਲੈਣ
ਤੁਹਾਡੀ ਗੱਲ ਜਰਾ ਸਾਹਿਬ ਗੁੱਡ ਮਾਰਨਿੰਗ ਬਹੁਤ ਵਧੀਆ ਆਪਣੀ ਯੰਗ ਟੀਮ ਹੈ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਸਕਾਟੀ ਬਾਰਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆਪਣਾ ਆਉਣ ਵਾਲਾ ਸੁਪਰ ਸਟਾਰ ਹੋਏਗਾ ਹੈਵਿੰਗ ਸੈਡ ਸੋ ਟੀਮ ਇਸ ਪਾਸੇ ਵੱਲ ਵੀ ਨਿਗਾਹ ਮਾਰ ਰਹੀ ਹੈ ਕਿ ਸਾਡੇ ਕੋਲ 2-3 ਹੋਰ ਯੰਗ ਪਲੇਅਰ ਨੇ ਉਹਨਾਂ ਦੀ ਉਹਨਾਂ ਨੂੰ ਟ੍ਰੇਡ ਕਰਕੇ ਇੱਕ ਪੈਕੇਜ ਬਣਾ ਕੇ ਕੀ ਇੱਕ ਵੱਡਾ ਪਲੇਅਰ ਲੈਂਡ ਕੀਤਾ ਜਾਵੇ ਜਿਹੜਾ ਕਿ ਸਾਨੂੰ ਚੈਂਪੀਅਨਸ਼ਿਪ ਜਿਤਾਉਣ ਦੇ ਵਿੱਚ ਹੈਲਪ ਕਰ ਸਕੇ ਮੈਨੂੰ ਲੱਗਦਾ ਵੀ ਜੇ ਇਹਨਾਂ ਲੜਕਿਆਂ ਨੂੰ ਟਾਈਮ ਦੇ ਦਿੱਤਾ ਜਾਵੇ ਤੇ ਇੱਕ ਅੱਧਾ ਵਿਦਆਊਟ ਗਿਵਿੰਗ ਦੀਜ਼ ਪਲੇਅਰਸ ਅਵੇ ਆਪਾਂ ਨੂੰ ਵੈਸੇ ਕੋਈ ਸੁਪਰ ਸਟਾਰ ਇੱਥੇ ਲੈਂਡ ਕਰਾ ਸਕਦੇ ਆਪਾਂ ਕੋਈ ਡੀਲ ਬਣਾ ਸਕਦੇ ਹਾਂ ਤਾਂ ਆਪਣੀ ਟੀਮ ਬਹੁਤ ਬਿਹਤਰ ਹੋ ਜਾਏਗੀ ਪਰ ਤੁਹਾਡੀ ਗੱਲ ਦਰੁਸਤ ਹੈ ਜਿਸ ਤਰੀਕੇ ਦੇ ਨਾਲ ਆਪਣੇ ਯੰਗਸਟਰ ਖੇਡ ਰਹੇ ਨੇ ਲੈਡ ਬਾਏ ਬਾਂਸ ਬਹੁਤ ਵਧੀਆ ਇਟ ਆਗਰਸ ਵੈਰੀ ਵੈਲ ਫਾਰ ਦਾ ਟੀਮ ਜੀ
ਸੈਕਿੰਡ ਕੁਐਸਚਨ ਜਨਰਲ ਸਾਹਿਬ
ਅਕੀ ਦੀ ਗੱਲ ਕਰ ਲੈਨੇ ਪੋਲੇਵਾਲ ਸਾਹਿਬ ਦੇ ਕਿਹੜੇ ਏਜੰਡੇ ਤੇ 4 ਆਈਟਮ ਹੈਗੀਆਂ ਹੁਣ ਉਹ ਤੁਸੀਂ ਦੱਸ ਦਿਓ ਕਿ ਕਿਹੜੀਆਂ 4 ਆਈਟਮਾਂ ਕਿਹੜੇ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਤੇ ਦੂਸਰੀ ਚੀਜ਼ ਹੈ ਸਰਪ੍ਰਾਈਜ਼ ਨਹੀਂ ਹੈ ਇਹ ਤੁਹਾਡੇ ਨਾਲ ਮੈਂ 2 ਮਹੀਨੇ ਪਹਿਲਾਂ ਵੀ ਇਹ ਸ਼ੇਅਰ ਕੀਤੀ ਸੀਗੀ ਡਗ ਫੋਰਡ ਸਾਹਿਬ 8 ਕਿਹੜੇ ਸਕੂਲ ਬੋਰਡ ਹੈ ਉਹਨਾਂ ਨੂੰ ਟੇਕ ਓਵਰ ਕਰਨਾ ਚਾਹੁੰਦੇ ਨੇ ਬਾਕੀ ਨੌ ਅੱਠਾਂ ਨੂੰ ਤਾਂ ਨੋਟਿਸ ਦਿੱਤਾ ਤੇ ਪਹਿਲਾਂ ਤਾਂ ਇਹ ਆ ਗਿਆ ਹੈਗਾ ਅਪੀਲ ਬੋਰਡ ਅਪੀਲ ਬੋਰਡ ਤੇ ਡਾਕਟਰ ਡੇਵਿਡ ਗ੍ਰੀਨ ਦੀ ਸਟੇਟਮੈਂਟ ਤੁਸੀਂ ਸੁਣੀ ਹੋਣੀ ਹੈ ਔਰ 45 ਮਿਲੀਅਨ ਡਾਲਰ ਡੈਫਿਸਿਟ ਹੈ ਤੇ ਉਹ 60 ਟੀਚਰਾਂ ਨੂੰ ਉਹਨਾਂ ਨੇ ਕੱਢਣਾ ਆ ਤੇ ਕਿਉਂਕਿ ਇੱਥੇ ਸਟੂਡੈਂਟ ਦੀ ਜਿਹੜੀ ਗਿਣਤੀ ਹੈ ਉਹ ਵੀ ਘਟੀ ਹੈ ਤੇ ਉਹ ਕਹਿੰਦੇ ਆ ਕਿ ਸਟੂਡੈਂਟ ਜ਼ਿਆਦਾ ਹੈ ਮਤਲਬ ਟੀਚਰ ਜ਼ਿਆਦਾ ਨੇ ਉਹਨਾਂ ਦੀ ਹਿਸਾਬ ਦੇ ਮੁਤਾਬਕ ਸਟੂਡੈਂਟ ਘੱਟ ਨੇ ਜਿਸ ਕਰਕੇ ਉਹ ਫਜ਼ੂਲ ਹੈ ਤੇ ਇਹ ਤਾਂ ਸਾਡੇ ਆਪਣੇ ਰੀਜਨ ਦੇ ਉੱਤੇ ਕਾਫੀ ਫਰਕ ਪੈਣਾ ਇਹਦਾ ਆਉਣ ਵਾਲੇ ਸਾਲ ਕਿਹੜਾ ਇਹ ਫਾਇਦੇਮੰਦ ਹੋਏਗਾ ਕਿ ਜਾਂ ਇਹ ਸਟੂਡੈਂਟ ਵਾਸਤੇ ਠੀਕ ਨਹੀਂ ਹੈ ਕਿਉਂਕਿ ਮੈਂ ਵੀ ਸਮਝਦਾ ਕਿ ਬਹੁਤ ਸਾਰੀਆਂ ਬੜੇ ਬੜੀਆਂ ਬਿਲਡਿੰਗਾਂ ਬਣਾਈਆਂ ਆ ਉਹਨਾਂ ਨੂੰ ਮੇਨਟੇਨ ਕਰਨਾ ਖਾਲਾ ਜੀ ਦਾ ਘਰ ਨਹੀਂ ਹੈਗਾ ਕਿ ਤੁਹਾਡੇ ਖਿਆਲ ਨਹੀਂ ਕੈਥੋਲਿਕ ਤੇ ਪਬਲਿਕ ਦੋਨਾਂ ਨੂੰ ਕੰਬਾਈਨ ਕੀਤਾ ਜਾਏ ਹੁਣ ਟਾਈਮ ਆ ਗਿਆ ਕਿ ਦੋ ਦੋ ਬੋਰਡ ਬਣਾਉਣ ਵਾਸਤੇ ਸਬਸਿਡੀ ਦੇਣੀ ਪੈਂਦੀ ਆ ਪ੍ਰੋਵਿੰਸ਼ਲ ਸਰਕਾਰ ਨੂੰ ਉਹ ਕਿ ਖਤਮ ਕੀਤਾ ਜਾਏ ਇੱਕੋ ਸਿਸਟਮ ਕਰਕੇ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਕੀਤਾ ਜਾਏ
ਥੈਂਕ ਯੂ ਜੈ ਸਾਹਿਬ ਤੁਹਾਡੇ ਦੋ ਸਵਾਲਾਂ ਦੇ ਉੱਤੇ ਆਪਾਂ ਅੱਗੇ ਚੱਲ ਕੇ ਵਿਚਾਰ ਕਰਦੇ ਹਾਂ ਲੇਕਿਨ ਇਸ ਸਮੇਂ ਆਪਾਂ ਹਰਦੀਪ ਸਿੰਘ ਉਹਨਾਂ ਦੀ ਗੱਲ ਸੁਣ ਲਈ ਹੈ ਸਵਾਗਤ ਹੈ ਪ੍ਰੋਗਰਾਮ ਵਿੱਚ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੁਰਵਾ ਸਾਹਿਬ ਸੁਣਦੇ ਤੁਸੀਂ
ਹਾਂਜੀ
ਪੁਰਵਾ ਸਾਹਿਬ ਲੀਸ ਜਿਹੜਾ ਲੀਸ ਦਾ ਕੋਚ ਆ ਜੀ ਉਹਦੇ ਸੱਟਾਂ ਬਹੁਤ ਲੱਗੀਆਂ ਆ ਉਹਦਾ ਤਾਂ ਸਿਰ ਸਾਰਾ ਹੀ ਸਿਰ ਦੇ ਵਿੱਚ ਜ਼ਿਆਦਾ ਲੱਗੀਆਂ ਇਹ ਜਾਂ ਤਾਂ ਕਿਸੇ ਨਾਲ ਲੜ ਪਿਆ ਜੀ ਜਾਂ ਫਿਰ ਇਹਦਾ ਮੈਂ ਕਹਿੰਦਾ ਮੁੱਖ ਕਾਰਨ ਇਹ ਆ ਜੀ ਇਹ ਜਿਹੜੀ ਟੀਮ ਹਾਰ ਰਹੀ ਆ ਕਿਉਂਕਿ ਕੋਚ ਦੇ ਸਿਰ ਤੇ ਸਭ ਕੁਛ ਹੁੰਦਾ ਹਾਂਜੀ ਤੁਹਾਨੂੰ ਇਹਦੇ ਬਾਰੇ ਪਤਾ ਹੈ ਵੀ ਜਿਹੜੀ ਸੱਟਾਂ ਲੱਗੀਆਂ
ਹਾਂਜੀ ਹਰਦੀਪ ਜੀ ਥੈਂਕ ਯੂ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਫੋਰ ਯੂਰ ਕਾਲ ਜਿਹੜੀ ਉਹਨਾਂ ਦੇ ਸੱਟ ਲੱਗੀ ਹੈ ਸਰ ਉਹਦੀਆਂ ਡਿਟੇਲਸ ਨਹੀਂ ਦਿੱਤੀਆਂ ਗਈਆਂ ਉਹਨਾਂ ਨੇ ਖੁਦ ਹੀ ਮੀਡੀਆ ਦੇ ਵਿੱਚ ਆ ਕੇ ਦੱਸ ਦਿੱਤਾ ਸੀਗਾ ਕਿ ਇੱਕ ਫਰੀਕਿਸ਼ ਐਕਸੀਡੈਂਟ ਹੋ ਗਿਆ ਡਿਊਰਿੰਗ ਦਾ ਜਿਮ ਇਕਿਉਪਮੈਂਟ ਉਹਨਾਂ ਦੇ ਜਿਹੜੀ ਹੈ ਜੀ ਵੱਜੀ ਹੈ ਤੇ ਉਹਦੇ ਕਰਕੇ ਉਹਨਾਂ ਦੇ ਸਿਰ ਤੇ ਤੁਸੀਂ ਦੇਖਦੇ ਹੋ ਕਿ ਟਾਂਕੇ ਲੱਗੇ ਹੋਏ ਨੇ ਤੁਹਾਡੀ ਗੱਲ ਦਰੁਸਤ ਹੈ ਹੀ ਇਜ਼ ਵਨ ਆਫ ਦਾ ਪ੍ਰੋਬਲਮਸ ਜਿਹੜੀਆਂ ਲੀਵਸ ਦੀਆਂ ਹੈਗੀਆਂ ਨੇ ਪਰ ਹੀ ਇਜ਼ ਨਾਟ ਦੀ ਪ੍ਰੋਬਲਮ ਪਰ ਵਨ ਆਫ ਦਾ ਪ੍ਰੋਬਲਮਸ ਹੈਗੇ ਨੇ ਕਿਉਂਕਿ ਜਿਸ ਸਟਾਈਲ ਦੀ ਉਹ ਹਾਕੀ ਖੇਡਣਾ ਚਾਹੁੰਦੇ ਨੇ ਪਲੇ ਆਫ ਸਟਾਈਲ ਵਾਲੀ ਕਿ ਡਿਫੈਂਸਿਵ ਮਾਈਂਡਸੈਟ ਰੱਖ ਕੇ ਤੇ ਅਗਰੈਸਿਵ ਇਨ ਅ ਸੈਂਸ ਕਿ ਬਾਡੀ ਲਈ ਤੁਸੀਂ ਜਿਹੜਾ ਦੂਜੀ ਟੀਮ ਨੂੰ ਹਰਾਉਣਾ ਤੇ ਉਹ ਜਿਹੜੇ ਚੈਕਸ ਨੇ ਉਹ ਟੀਮ ਨਹੀਂ ਕਰ ਪਾ ਰਹੀ ਸਾਡੀ ਟੀਮ ਜ਼ਿਆਦਾ ਸਕਿੱਲਫੁਲ ਸੀਗੀ ਇਹਨਾਂ ਨੇ ਉਹਨਾਂ ਨੂੰ ਫੋਰਸ ਕੀਤਾ ਹੋਇਆ ਕਿ ਤੁਸੀਂ ਇਸ ਮਾਈਂਡਸੈਟ ਦੇ ਨਾਲ ਖੇਡਣਾ ਕਿ ਦੂਜੀ ਟੀਮ ਗੋਲ ਘੱਟ ਸਕੋਰ ਕਰ ਸਕੇ ਸੋ ਉਹਦੇ ਵਿੱਚ ਕਿਤੇ ਨਾ ਕਿਤੇ ਲੜਕੇ ਜਿਹੜੇ ਨੇ ਜੀ ਰੋਲੇ ਪਏ ਨੇ ਉਹਨਾਂ ਦਾ ਮਾਈਂਡਸੈਟ ਨਹੀਂ ਬਣ ਪਾ ਰਿਹਾ ਕਿ ਕਿਹੜੇ ਤਰੀਕੇ ਦੀ ਹਾਕੀ ਖੇਡਣੀ ਆ ਤੇ ਰਿਜ਼ਲਟ ਸਾਰਿਆਂ ਦੇ ਸਾਹਮਣੇ ਆ ਜੀ
ਜਿਹੜੀ ਕੋਈ ਵੀ ਟੀਮ ਹੁੰਦੀ ਆ ਜਿੱਦਾਂ ਡਿਟਰਾਇਟ ਆ ਬਫਲੋ ਆ ਕੋਈ ਵੀ ਟੀਮ ਮਾੜੀ ਨਹੀਂ ਹੁੰਦੀ ਬਹੁਤ ਤਕੜੀਆਂ ਟੀਮਾਂ ਹੁੰਦੀਆਂ ਪਰ ਜਿਸ ਢੰਗ ਨਾਲ ਹਾਰ ਰਹੀ ਆ ਇਹ ਲੱਗਦਾ ਕੋਚ ਆ ਬਾਕੀ ਰੈਪਟਰ ਬਹੁਤ ਚੰਗੀ ਜਾ ਰਹੀ ਹੈ ਜੀ ਤੇ ਮਿਲਵਾਕੀ ਨੂੰ ਕੱਲ ਹਰ ਗਿਆ ਮਿਲਵਾਕੀ ਬਹੁਤ ਤਕੜੀ ਟੀਮ ਆ ਬਾਕੀ ਇਹਦੀ ਪੁਰਵਾ ਸਾਹਿਬ ਥੈਂਕਸ ਵੈਰੀ ਮੱਚ
ਥੈਂਕ ਯੂ ਵੀਰ ਜੀ
ਪਵਨ ਖਮ ਸਾਹਿਬ ਸੁਬਹ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੀ ਸੇਵਾ ਵਿਚ ਤੇ ਆਓ ਫਿਰ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਗੁਰਪ੍ਰੀਤ ਆਪਾਂ ਗੱਲ ਕੀਤੀ ਸੀਗੀ ਕੱਲ ਜਿਹੜੀ ਫੀਫਾ ਵਰਲਡ ਕੱਪ ਦੇ ਉੱਤੇ ਕਿ ਬਹੁਤ ਸਾਰੇ ਲੋਕ ਇੱਥੇ ਵਿਚ ਆਉਣਗੇ ਤੇ ਰਿਫਿਊਜੀ ਅਪਲਾਈ ਕਰਨਗੇ ਤੇ ਸਰਕਾਰ ਇਸ ਤੋਂ ਆਲਰੇਡੀ ਇਸ ਨੂੰ ਇਸ ਤੇ ਨਜ਼ਰ ਰੱਖ ਰਹੀ ਹੈ ਕੱਲ ਸੀਬੀਸੀ ਨੇ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਔਰ ਉਸ ਦੇ ਵਿਚ ਉਨ੍ਹਾਂ ਨੇ ਜਿੱਥੇ ਕੱਲ ਟੀਵੀ ਦੇ ਉੱਤੇ ਸਾਰਾ ਦਿਨ ਉਨ੍ਹਾਂ ਦੀਆਂ ਵੀਡੀਓ ਚੱਲਦੀਆਂ ਰਹੀਆਂ ਤੇ ਉਨ੍ਹਾਂ ਦੀ ਵੈਬਸਾਈਟ ਦੇ ਉੱਤੇ ਵੀ ਮੁੱਖ ਪੰਨੇ ਦੇ ਉੱਤੇ ਇਹ ਵੀਡੀਓਜ਼ ਉਨ੍ਹਾਂ ਨੇ ਲਾਈਆਂ ਹੋਈਆਂ ਨੇ ਕਿ ਕਿਵੇਂ ਇਸ ਸਮੇਂ ਪੰਜਾਬ ਭਾਰਤ ਪਾਕਿਸਤਾਨ ਤੇ ਕੁਝ ਇੱਕ ਹੋਰ ਮੁਲਕਾਂ ਦੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਧੜਾ ਧੜ ਉਹ ਵੀਡੀਓ ਪਾ ਰਹੇ ਨੇ ਇਹ ਕਹਿ ਕੇ 2026 ਦੇ ਵਿਚ ਕੈਨੇਡਾ ਦਾ ਵਿਜ਼ਟਰ ਵੀਜ਼ਾ ਪੱਕਾ 2026 ਦੇ ਵਿਚ ਪੱਕੇ ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਮੁੜ ਕੇ ਆਉਣ ਦੀ ਜ਼ਰੂਰਤ ਨਹੀਂ ਤੁਹਾਨੂੰ ਪੱਕੇ ਵੀ ਕਰ ਦੇਣਗੇ ਉਹ ਏਦਾਂ ਦੀਆਂ ਵੀਡੀਓ ਪਾ ਪਾ ਕੇ ਧੂੰਆਂ ਕੱਢਿਆ ਪਿਆ ਵਾ ਟਿਕਟੋਕ ਦੇ ਉੱਤੇ ਤੇ ਰੀਲਾਂ ਬਣਾ ਬਣਾ ਕੇ 2026 ਫੀਫਾ ਵਰਲਡ ਕੱਪ ਦੇ ਉੱਤੇ ਅਪਲਾਈ ਕਰੋ ਜਾਓ ਫੁੱਟਬਾਲ ਦੇਖੋ ਤੇ ਤੁਸੀਂ ਮੁੜ ਕੇ ਕੈਨੇਡਾ ਦੇ ਨਜ਼ਾਰੇ ਲਵੋ ਇਹ ਇੱਕ ਵੱਡੀ ਸਮੱਸਿਆ ਇਸ ਸਮੇਂ ਔਰ ਜਿਹਦੇ ਖਾਸ ਤੌਰ ਦੇ ਉੱਤੇ ਮੈਂ ਕਹਾਂਗਾ ਭਾਰਤ ਦੇ ਪੰਜਾਬ ਖਿੱਤੇ ਨੂੰ ਉੱਥੋਂ ਜਿਹੜੀਆਂ ਵੀਡੀਓ ਪਾਈਆਂ ਗਈਆਂ ਮੀਡੀਆ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਕਿ ਦੇਖੋ ਕਿਵੇਂ ਇਹ ਜਿਹੜੇ ਦਸਤਾਨਾ ਵਾਲੇ ਵੀ ਨੇ ਤੇ ਦੂਸਰੇ ਵੀ ਨੇ ਕਿ ਕਿੱਦਾਂ ਇਹ ਲੋਕ ਨੇ ਕੈਨੇਡਾ ਬਾਰੇ ਇਹ ਮਿਸਲੀਡਿੰਗ ਇਨਫੋਰਮੇਸ਼ਨ ਪਾ ਰਹੇ ਨੇ
ਦੇਖੋ ਜਗਦੀਸ਼ ਜੀ ਇਹ ਚ ਦੋ ਚੀਜ਼ਾਂ ਤਾਂ ਕਲੀਅਰ ਨੇ
ਇੱਕ ਕਿ ਦੁਨੀਆ ਭਰ ਦੇ ਵਿੱਚ ਕੈਨੇਡਾ ਦੀ ਡਿਮਾਂਡ ਹਲੇ ਵੀ ਚੋਟੀ ਤੇ ਆ। ਸੋ ਜੇ ਆਪਾਂ ਇੱਥੇ ਜਿੰਨਾ ਮਰਜ਼ੀ ਕਹੀ ਜਾਈਏ ਵੀ ਆਹ ਹੋ ਗਿਆ ਆਹ ਹੋ ਗਿਆ, ਸੋ ਦੁਨੀਆ ਭਰ ਦੇ ਵਿੱਚ ਇਹਦੀ ਡਿਮਾਂਡ ਹੈ ਔਰ ਇਹ ਤੁਹਾਡਾ ਵੀਡੀਓਜ਼ ਤੋਂ ਇਹ ਕਲੀਅਰ ਹੋ ਜਾਂਦਾ ਕਿ ਫੀਫਾ ਵਰਲਡ ਕੱਪ ਵਾਸਤੇ ਜਿਹੜੇ ਵਲਨਰੇਬਲ ਲੋਕ ਨੇ ਜਿਹੜੇ ਇਸ ਝਾਂਸੇ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਪ੍ਰੇ ਕੀਤਾ ਜਾ ਰਿਹਾ। ਸ਼ਿਕਾਰੀ ਆਪਣਾ ਜਾਲ ਲਾਉਂਦੇ ਨੇ ਜੀ, ਉਹਨਾਂ ਨੇ ਆਪਣੇ ਪੈਸੇ ਬਣਾਉਣੇ ਹੁੰਦੇ ਨੇ ਔਰ ਸ਼ਰੇਆਮ ਸਿਸਟਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਔਰ ਸੀਬੀਸੀ ਤੇ ਜਿੰਨੀਆਂ ਕੁ ਫੋਟੋਆਂ ਮੈਂ ਵੀ ਦੇਖੀ ਹੈ ਜੀ ਇਹ ਖ਼ਬਰ ਉਹਦੇ ਤੋਂ ਤਾਂ ਏਦਾਂ ਹੀ ਲੱਗਦਾ ਵੀ ਜੇ ਤੁਸੀਂ ਨਾਮ ਨਹੀਂ ਪੜ੍ਹਦੇ ਤੇ ਫੋਟੋਆਂ ਦੇਖਦੇ ਹੋ ਤਾਂ ਏਦਾਂ ਹੀ ਲੱਗਦਾ ਵੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਜੀ ਇਹ 6 ਪੰਜਾਬ ਨੂੰ ਜਾਂ ਇੰਡੀਆ ਨੂੰ ਹੀ ਰਿਪ੍ਰੈਜ਼ੈਂਟ ਕਰ ਰਹੀਆਂ ਨੇ। ਹਾਲਾਂਕਿ ਦੂਜੇ ਮੁਲਕਾਂ ਦੇ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਇਹ ਕਾਫੀ ਕੁਝ ਬਹੁਤ ਹੋ ਰਿਹਾ, ਪਰ ਜਦੋਂ ਤੁਸੀਂ ਫੋਟੋ ਖਾਸ ਕਰਕੇ ਜਦੋਂ ਪੱਗ ਵਾਲੀ ਫੋਟੋ ਜਗਦੀਸ਼ ਜੀ ਵਿੱਚ ਇੱਕ ਲੱਗ ਜਾਂਦੀ ਹੈ ਨਾ ਤਾਂ ਉਦੋਂ ਬਾਅਦ ਜਿਹੜੀ ਰਿਟੈਲੀਏਸ਼ਨ ਜਾਂ ਰਿਐਕਸ਼ਨ ਹੁੰਦੀ ਹੈ ਸੋਸ਼ਲ ਮੀਡੀਆ ਤੇ ਉਹ ਬਾਕੀ ਪੰਜਾਂ ਨੂੰ ਛੱਡ ਕੇ ਉਸ ਇੱਕ ਤੇ ਟਾਰਗੇਟ ਹੋ ਜਾਂਦੀ ਹੈ। ਸੋ ਉਹਦਾ ਕਿਤੇ ਨਾ ਕਿਤੇ ਜ਼ਰੂਰ ਦਿਲ ਨੂੰ ਦੁੱਖ ਪਹੁੰਚਦਾ, ਬਾਕੀ ਦਿਸ ਇਜ਼ ਪਾਰਟ ਐਂਡ ਪਾਰਸਲ ਆਫ ਦਾ ਲਾਈਫ ਕਿਉਂਕਿ ਲੋਕ ਗਰੀਡੀ ਬਹੁਤ ਹੈ।
ਟੁਡੇ ਪ੍ਰੋਗਰਾਮ ਖਬਰ ਸਾਹਿਬ ਦਾ ਸੁਆਲ ਨੌਤ ਲੈ ਕੇ 10 ਵਜੇ ਤੱਕ ਘੰਟਾ ਸਾਡਾ ਤੁਹਾਡਾ ਸਾਥ, ਛੋਟੀ ਕਮਰਸ਼ੀਅਲ ਲੈ ਲਈ, ਉਸ ਤੋਂ ਬਾਅਦ ਵਾਪਸ ਆਉਣੇ ਹੈ। ਕੈਨੇਡਾ ਦੇ ਮੋਸਟ ਲਿਵੇਬਲ ਸਿਟੀਜ਼ ਦੀ ਇੱਕ ਲਿਸਟ ਜਾਰੀ ਹੋਈ ਹੈ, ਉਸ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਸ਼ਹਿਰ ਕਿੱਥੇ ਕਿੱਥੇ ਨੇ, ਕਿੰਨਵਾਂ ਰੈਂਕ ਆ ਸਾਡੇ ਸ਼ਹਿਰਾਂ ਦਾ, ਕਿ ਕਿਹੜੇ ਕਿਹੜੇ ਸ਼ਹਿਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਤੇ ਤੁਸੀਂ ਦੇਖਣ ਜਾਣਨਾ ਚਾਹੁੰਦੇ ਹੋ ਕਿ ਇਸ ਲਿਸਟ ਦੇ ਵਿੱਚ ਇਸ ਯੂਅਰ ਸਿਟੀ ਇਜ਼ ਲਿਵੇਬਲ ਔਰ ਬੈਟਰ ਦੈਨ ਅਦਰ ਸਿਟੀਜ਼, ਔਰ ਉਹਦਾ ਕਿੰਨਵਾਂ ਕੁ ਨੰਬਰ ਹੈ ਕੈਨੇਡਾ ਦੇ ਵਿੱਚ ਤੇ ਅਸੀਂ ਕੀ ਸਮਝਦੇ ਆਪਣੇ ਸ਼ਹਿਰ ਬਾਰੇ, ਇਹਦੀ ਚਰਚਾ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਦੱਸੀਏ ਕਿ ਆਫਿਸ ਆਫ ਅਮਨ ਸ਼ਰਮਾ 905-213-2355 ਇਹਨਾਂ ਦਾ ਨੰਬਰ ਹੈ, ਤੇ ਇਸ ਤੋਂ ਇਲਾਵਾ ਬੈਸਟ ਬਾਰਗਨ ਕਾਰਪੇਟ ਐਂਡ ਫਲੋਰਿੰਗ 905-696-7878 ਵੀ। ਕੋਈ ਵੀ ਤੁਸੀਂ ਕਾਰਪੇਟ ਜਾਂ ਫਿਰ ਘਰ ਦੇ ਵਿੱਚ ਫਲੋਰ ਚੇਂਜ ਕਰਨਾ, ਉਹਦੇ ਲਈ 1332 ਖਾਲਸਾ ਡਰਾਈਵ ਯੂਨਿਟ ਨੰਬਰ 21 ਮਿਸਾਗਾ ਦੇ ਵਿੱਚ ਪਹੁੰਚਣਾ। ਔਰ ਸਕਾਈਡੋਮ ਆਟੋ ਬਾਡੀ ਸ਼ਾਪ 905-874-9898 905-874-9898 ਜਸਬੀਰ ਹੁੰਦਲ ਸਾਡੇ ਇਸ ਪ੍ਰੋਗਰਾਮ ਨੂੰ ਮੁੱਖ ਤੌਰ ਤੇ ਸਪਾਂਸਰ ਕਰਦੇ ਨੇ। 7995-98 ਡਰਾਈਵ ਯੂਨਿਟ ਨੰਬਰ 20 ਦੇ ਵਿੱਚ ਇਹਨਾਂ ਦਾ ਆਫਿਸ ਹੈ। 416-500-3100 ਇਹਨਾਂ ਦਾ ਨੰਬਰ ਹੈ। ਟੋਰਾਂਟੋ ਟਰੱਕ ਟਾਇਰ ਸੈਂਟਰ ਅਨਦਰ ਪ੍ਰਾਊਡ ਸਪਾਂਸਰ ਆਫ ਰੇਡੀਓ ਖਬਰਸਾਰ 416-679-1765 225 ਕਲੇਪੋਰ ਡਰਾਈਵ ਇਟੋਵਿਕੋ ਦੇ ਵਿੱਚ ਸਥਿਤ ਨੇ। ਦੇਖੋ ਟਰੱਕ ਦਾ ਤੁਸੀਂ ਆਇਲ ਚੇਂਜ ਕਰਾਉਣਾ, ਟਰੱਕ ਦੇ ਟਾਇਰ ਪਵਾਉਣੇ ਆ, ਟਰੱਕ ਦੀ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸ ਕਰਾਉਣੇ ਆ, ਟਰੱਕ ਰਿਪੇਅਰ ਕਰਾਉਣਾ, ਟਰੱਕ ਵਾਸ਼ ਕਰਾਉਣਾ, ਸਾਰੇ ਦੇ ਸਾਰੇ ਇੱਕੋ ਛੱਤ ਵਾਲੇ ਕੰਮ ਹੁੰਦੇ ਨੇ। ਔਰ ਵੱਡਾ ਇਹ ਫ੍ਰੀ ਸਟੈਂਡਿੰਗ ਬਿਲਡਿੰਗ ਹੈ, ਵੱਡਾ ਯਾਰਡ ਹੈ, ਇਨ ਐਂਡ ਆਊਟ ਤੁਹਾਡਾ ਟਰੱਕ ਹੁੰਦਾ। ਕਾਲ ਕਰ ਲਓ ਇਹਨਾਂ ਨੂੰ 416-679-1765 ਅਤੇ ਸ਼ੇਰਗੱਲਾ ਆਫਿਸ 905-790-3636 ਸ਼ੇਰਗੱਲਾ ਆਫਿਸ ਦਾ ਨੰਬਰ ਹੈ। 2565 ਸਟੀਲ ਦੇ ਐਵਨਿਊ ਈਸਟ ਯੂਨਿਟ ਨੰਬਰ 20 ਦੇ ਵਿੱਚ ਸਥਿਤ ਹੈ ਸ਼ੇਰਗੱਲਾ ਆਫਿਸ ਦੇ ਨਾਲ ਦੀ ਨਾਲ ਰੈਕਸਟੇਲ ਫਾਈਨੈਂਸ਼ੀਅਲ ਸਰਵਿਸ 416-674-7050 ਮੋਰਗੇਜ ਦੇ ਲਈ ਰੈਕਸਟੇਲ ਫਾਈਨੈਂਸ਼ੀਅਲ ਸਰਵਿਸਿਸ। ਸੋ ਗੁਰਪ੍ਰੀਤ, ਮੈਂ ਹੈਰਾਨ ਹੈ ਇਸ ਲਿਸਟ ਨੂੰ ਪੜ੍ਹ ਕੇ ਕਿ ਕਿਹੜੇ ਮੋਸਟ ਲਿਵੇਬਲ ਸਿਟੀਜ਼ ਨੇ ਸਾਡੇ ਕੈਨੇਡਾ ਦੇ ਵਿੱਚ। 100 ਸਿਟੀਜ਼ ਦੀ ਲਿਸਟ ਹੈ ਜਾਰੀ ਕੀਤੀ ਗਈ ਹੈ, ਔਰ ਤੁਸੀਂ ਹੁਣ ਪੁੱਛਣਾ ਚਾਹੋਗੇ ਕਿਹੜੇ ਸ਼ਹਿਰ ਬਾਰੇ ਪੁੱਛਣਾ ਚਾਹੋਗੇ ਕਿ ਵੀ ਆਹ ਇਹਦਾ ਕਿੰਨਵਾਂ ਕੁ ਨੰਬਰ। ਤੁਸੀਂ ਮੈਨੂੰ ਚਲੋ ਬ੍ਰੈਂਪਟਨ ਦਾ ਹੀ ਦੱਸੋ ਕਿ ਇਹ 100 ਦੀ ਲਿਸਟ ਦੇ ਵਿੱਚ ਸ਼ਾਮਲ ਹੋਊਗਾ, ਬ੍ਰੈਂਪਟਨ ਤੇ ਕਿੰਨਵਾਂ ਨੰਬਰ ਹੋਊਗਾ?
ਡੈਫੀਨੇਟਲੀ ਸ਼ਾਮਲ ਹੋਊਗਾ ਜੀ ਬ੍ਰੈਂਪਟਨ ਲਿਵੇਬਲ ਸਿਟੀਜ਼ ਦੇ ਵਿੱਚ, ਤੇ ਜੇ ਮੇਰਾ ਮੈਂ ਗੈਸ ਵਰਕ ਲਾ ਦਿੰਦਾ ਜੀ, ਪਹਿਲੀਆਂ 25 ਜਾਂਦਾ ਹੋਣਾ।
ਤੇ ਮਿਸੀਸਾਗਾ?
ਮਿਸੀਸਾਗਾ ਪਹਿਲੀਆਂ 15 ਜੋੜਾ ਚਾਹੀਦਾ ਜੀ।
ਤੇ ਇਹ ਦੋਨੇ ਹੀ ਤੁਹਾਡੇ ਗੈਸਟ ਗਲਤ ਨੇ।
ਅੱਛਾ ਜੀ, ਠੀਕ ਹੈ।
ਕੋਈ ਹੋਰ ਸਾਡਾ ਸਰੋਤਾ ਦੱਸਣਾ ਚਾਹੇ ਕਿ ਬ੍ਰੈਂਪਟਨ ਦਾ ਕਿੰਨਵਾਂ ਕੁ ਨੰਬਰ ਹੋ ਸਕਦਾ, ਮਿਸੀਸਾਗਾ ਦਾ ਕਿੰਨਵਾਂ ਕੁ, ਤੇ ਨਾਲ ਦੀ ਨਾਲ ਟੋਰਾਂਟੋ ਤੇ ਓਕਵੇਲ ਤੇ ਕੈਲਡਨ ਇਹਨਾਂ ਦਾ ਨੰਬਰ ਕੀ ਹੋ ਸਕਦਾ, ਤੇ ਸਭ ਤੋਂ ਬੈਸਟ ਸ਼ਹਿਰ ਤੁਹਾਨੂੰ ਕਿਹੜਾ ਲੱਗਦਾ? ਪਹਿਲੇ 5 ਕਿਹੜੇ ਸ਼ਹਿਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਰਹਿਣ ਨੂੰ ਲਿਵੇਬਲ ਜਿਹੜੇ ਨੇ, ਜਿਹਦੇ ਚ ਉਹਨਾਂ ਨੇ ਰੀਜਨ ਪਾਪੂਲੇਸ਼ਨ ਤੇ ਹੋਰ ਸਾਰਾ ਕੁਝ, ਜਿੱਥੇ ਕ੍ਰਾਈਮ ਨੀ ਹੈਗਾ, ਜਿੱਥੇ ਕੋਸਟ ਇਨਫਰਾਸਟ੍ਰਕਚਰ ਵਧੀਆ, ਸਾਰਾ ਕੁਝ ਉਹ ਸਾਰੇ ਇਹਨਾਂ ਨੇ ਨੋਟ ਕਰਕੇ 454 ਸਿਟੀ ਦਾ ਅਨਾਲਿਸਿਸ ਕੀਤਾ ਕੈਨੇਡਾ ਦਾ, ਤੇ ਉਹਦੇ ਵਿੱਚ ਤੁਹਾਡੇ ਸ਼ਹਿਰ ਦਾ ਨੰਬਰ ਕਿੱਥੇ ਆ। ਬ੍ਰੈਂਪਟਨ ਬਾਰੇ ਦੱਸ ਦਿੰਦਾ ਮੈਂ, ਬ੍ਰੈਂਪਟਨ ਦਾ ਨੰਬਰ ਹੈ ਗੁਰਪ੍ਰੀਤ 133ਵਾਂ। ਬ੍ਰੈਂਪਟਨ ਇਜ਼ ਨਾਟ ਇਨ ਦਾ ਕੈਟੇਗਰੀ ਜਿਹੜੇ ਮੋਸਟ ਲਿਵੇਬਲ ਦੇ ਵਿੱਚ ਹੈ। ਬਾਕੀ ਫਿਰ ਤੁਸੀਂ ਮਿਸੀਸਾਗਾ ਬਾਰੇ ਪੁੱਛਿਆ, ਮਿਸੀਸਾਗਾ ਦਾ ਨੰਬਰ ਹੈਗਾ 118ਵਾਂ।
ਰਿਪੋਰਟ ਕਿਹੜੀ ਹੈ ਜੀ?
ਜਸਟ ਸਰਚ ਕੈਨੇਡਾ ਮੋਸਟ ਲਿਵੇਬਲ ਸਿਟੀਜ਼, ਲੇਟੈਸਟ ਰਿਪੋਰਟ ਹੈ ਇਹਦੇ ਤੇ ਤੁਸੀਂ ਪਾ ਕੇ ਦੇਖੋ, ਇਹਦੇ ਤੇ ਫੁੱਲ ਰੈਂਕਿੰਗ ਇਹਨਾਂ ਨੇ ਸਾਰਿਆਂ ਦੀ ਦਿੱਤੀ ਹੈ। ਇਹਦਾ ਨਾ ਰਿਪੋਰਟ ਦਾ ਇਹਨਾਂ ਨੇ ਕੀ ਹੈਗਾ ਫੋਰ ਦਾ ਪਾਸਟ ਫਿਊ ਈਅਰ ਦੇ ਗਲੋਬਲ ਗਲੋਬਲ ਮੇਲ ਵੱਲੋਂ ਆਇਆ ਜੀ ਇਹ
ਦੇਖ ਲੈਂਦੇ
ਠੀਕ ਹੈ ਤੇ ਉਹ ਤੋਂ ਬਾਅਦ ਦੇ ਵਿਚ ਓਕਵੇਲ ਆ ਜਿਹੜਾ ਯੈਸ ਉਹਦਾ ਨੰਬਰ ਹੈਗਾ ਆਪਣਾ ਛੇਵਾਂ ਤੇ ਨਾਲ ਦੀ ਨਾਲ ਕੈਲੇਡਨ ਇਹਨਾਂ ਸੌ ਨੰਬਰ ਸੌ ਸ਼ਹਿਰਾਂ ਦੇ ਵਿਚ ਜ਼ਰੂਰ ਆਉਂਦਾ ਔਰ ਸਭ ਤੋਂ ਟਾਪ ਦੇ ਉੱਤੇ ਨਾਰਥ ਵੈਨਕੂਵਰ ਹੈ ਫਿਰ ਵੈਸਟ ਵੈਨਕੂਵਰ ਹੈ ਫਿਰ ਮੈਰੋਜ਼ ਹੈ ਬੀਸੀ ਦੇ ਤਿੰਨ ਸ਼ਹਿਰ ਨੇ ਚੌਥਾ ਆਟਵਾ ਤੇ ਪੰਜਵਾਂ ਫਿਰ ਬੀਸੀ ਦਾ ਸ਼ਹਿਰ ਹੈ ਤੇ ਛੇਵਾਂ ਓਕਵੇਲ ਅੰਟਾਰੀਓ ਹੈ ਫਿਰ ਜ਼ਾਇਨਾ ਦਾ ਸ਼ਹਿਰ ਹੈ ਤੇ ਫਿਰ ਬੀਸੀ ਦੇ ਬਹੁਤ ਸਾਰੇ ਸ਼ਹਿਰ ਨੇ ਅੰਟਾਰੀਓ ਦੇ ਥੋੜੇ ਨੇ ਬੀਸੀ ਦੇ ਸ਼ਹਿਰਾਂ ਦੀ ਪੂਰੀ ਭਰਮਾਰ ਹੈ ਜਿਹੜੇ ਕਿ ਜਿਨ੍ਹਾਂ ਨੂੰ ਲਿਵੇਬਲ ਦੱਸਿਆ ਗਿਆ ਕਿ ਜਿੱਥੇ ਮੌਸਮ ਸੋਹਣਾ ਜਿੱਥੇ ਕ੍ਰਾਈਮ ਘੱਟ ਹੈ ਤੇ ਜਿੱਥੇ ਅਫੋਰਡੇਬਿਲਟੀ ਹੈ ਤੇ ਬਾਕੀ ਟੋਰਾਂਟੋ ਆ ਜਿਹੜਾ ਉਹ 44ਵੇਂ ਨੰਬਰ ਦੇ ਉੱਤੇ ਚਲਾ ਜਾਂਦਾ ਤੇ ਇਸੇ ਤਰ੍ਹਾਂ ਹੀ ਹੋਰ ਵੱਡੇ ਸ਼ਹਿਰ ਨੇ ਜਿਹੜੇ ਉਹਨਾਂ ਦੀ ਲਿਸਟ ਦਿੱਤੀ ਗਈ ਹੈ ਆਈ ਐਮ ਸਰਪ੍ਰਾਈਜ਼ਡ ਕਿ ਬ੍ਰੈਂਪਟਨ ਦਾ ਨੰਬਰ 133ਵਾਂ ਆਉਂਦਾ ਤੇ ਮਿਸਾਗਾ ਦਾ ਨੰਬਰ 118ਵਾਂ ਆਉਂਦਾ ਓਕਵੇਲ ਨੰਬਰ 6 ਦੇ ਉੱਤੇ ਆ ਤੇ ਸਹਿਮਤ ਹੋਏ ਸੀ ਨਾ
ਜਗਦੀਸ਼ ਜੀ ਆਈ ਐਮ ਕੁਆਇਟ ਸਰਪ੍ਰਾਈਜ਼ਡ ਕਿਉਂਕਿ ਜਿਹੜੇ ਮੈਂ ਨੰਬਰ ਤੁਹਾਨੂੰ ਦਿੱਤੇ ਸੀਗੇ ਮੈਂ ਚਾਰ ਪੰਜ ਦਿਨ ਪਹਿਲਾਂ ਹੀ ਪੜ ਰਿਹਾ ਸੀਗਾ ਉਹ ਜਿਹੜੀ ਵੈਬਸਾਈਟ ਸੀਗੀ ਜੀ ਉਹ ਕੈਨੇਡੀਅਨ ਇਮੀਗ੍ਰੈਂਟ .ca ਦੀ ਜਿਹੜੀ ਵੈਬਸਾਈਟ ਸੀ ਉੱਥੇ ਨੰਬਰ 1 ਤੇ ਆਟਵਾ ਨੂੰ ਦਿਖਾਇਆ ਗਿਆ ਸੀ ਤੇ ਜਿਹੜੇ ਆਪਣੇ ਬ੍ਰੈਂਪਟਨ ਤੇ ਮਿਸੀਸਾਗਾ ਉਹ ਕਾਫੀ ਹਾਈ ਨੰਬਰ ਤੇ ਦਿਖਾਏ ਗਏ ਸੀ ਪਰ ਜਿਹੜੀ ਤੁਹਾਡੀ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹੋ ਇਟਸ ਕੁਆਇਟ ਐਸਟੋਨਿਸ਼ਿੰਗ ਟੂ ਅੰਡਰਸਟੈਂਡ ਬਈ ਇੰਨਾ ਨੰਬਰ ਪਿੱਛੇ ਜਾਣਾ ਸੋ ਆਈ ਵਿਲ ਡੈਫੀਨੇਟਲੀ ਲੁੱਕ ਇਨ ਟੂ ਇਟ ਵੀ ਰੀਜ਼ਨ ਕੀ ਨੇ ਔਰ ਕ੍ਰਾਈਟੇਰੀਆ ਕਈ ਵਾਰੀ ਸਿਲੈਕਸ਼ਨ ਦਾ ਜਿਹੜਾ ਹੁੰਦਾ ਉਹ ਡਿਫਰੈਂਟ ਹੁੰਦਾ ਕਿ ਕਿਹੜੇ ਬੇਸ ਤੇ ਕ੍ਰਾਈਟੇਰੀਆ ਸਿਲੈਕਟ ਕੀਤਾ ਗਿਆ ਆਪਾਂ ਨੂੰ ਪ੍ਰਾਈਸਿਸ ਦਾ ਵੀ ਪਤਾ ਤੇ ਕ੍ਰਾਈਮ ਦਾ ਵੀ ਪਤਾ ਸੋ ਮੈਨੂੰ ਲੱਗਦਾ ਜੀ ਉਹ ਡੈਫੀਨੇਟਲੀ ਇਹਦਾ ਹਿੱਸਾ ਹੋਣਗੇ
ਆਓ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਜਿਹੜੀ ਕਿ ਸਾਡੇ ਪੀਲ ਡਿਸਟ੍ਰਿਕਟ ਦੇ ਲੋਕਾਂ ਦੇ ਲਈ ਅਹਿਮ ਹੈ ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਪਾਲ ਕਲਾਂਡਰਾ ਵੱਲੋਂ ਨੋਟਿਸ ਦੇ ਕੇ ਇਸ ਨੂੰ ਆਪਣੇ ਅੰਡਰ ਕਰ ਲੈਣਾ ਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਕਹਿ ਦੇਣਾ ਕਿ ਦੋ ਹਫ਼ਤਿਆਂ ਦੇ ਵਿਚ ਸਾਨੂੰ ਇਸ ਦਾ ਸਮਾਧਾਨ ਦੱਸੋ ਤੇ ਨਹੀਂ ਫਿਰ ਇਸ ਨੂੰ ਅਸੀਂ ਪਰਮਾਨੈਂਟਲੀ ਸੁਪਰਵਾਈਜ਼ਰ ਦੇ ਅੰਡਰ ਪਾ ਦੇਣਾ ਹੈ ਗੁਰਪ੍ਰੀਤ ਜੀ ਆਪਣੇ ਜੈਰਸ ਸਾਹਿਬ ਨੇ ਕੱਲ ਤੱਕ ਕਰਤੀ ਸੀ ਇਸ ਉੱਤੇ ਕਿੰਨੇ ਮਿਲੀਅਨ ਡਾਲਰ ਦਾ ਡੈਫੀਸਿਟ ਹੈ ਤੇ ਨਾਲ ਦੀ ਨਾਲ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 8 ਸਾਲਾਂ ਦੇ ਵਿਚ 7 ਡਾਇਰੈਕਟਰ ਇਨ੍ਹਾਂ ਵੱਲੋਂ ਆਪਣੇ ਚੇਂਜ ਕੀਤੇ ਗਏ ਨੇ ਤੇ ਫਿਰ ਜਿਹੜੀ ਇਨ ਫਾਈਟਿੰਗ ਹੈ ਜਿਹੜੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਸਕੂਲ ਟਰਸਟੀ ਨੇ ਆਪਸ ਵਿਚ ਲੜ ਰਹੇ ਨੇ ਲਾ ਸੂਟ ਉਨ੍ਹਾਂ ਦੇ ਚੱਲ ਰਹੇ ਦੈਟ ਕੈਨ ਬੀ ਐਕਸਪੈਂਸਿਵ ਟੂ ਤੇ ਫਿਰ ਇਨ੍ਹਾਂ ਵੱਲੋਂ ਜਿਹੜੀ ਰੀ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਗਈ ਹੈ ਟੀਚਰ ਨੂੰ ਲੇ ਆਫ ਕਰਨ ਦੀ ਗੱਲ ਕੀਤੀ ਗਈ ਹੈ ਪਾਲ ਕਲਾਂਡਰਾ ਕਹਿੰਦੇ ਕਿ ਨਹੀਂ ਅਜਿਹਾ ਨਹੀਂ ਅਸੀਂ ਹੋਣ ਦਿਆਂਗੇ ਸੋ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਖਾਮੀਆਂ ਉਨ੍ਹਾਂ ਨੇ ਕੱਢੀਆਂ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿਚ ਜਿਹਦੇ ਕਰਕੇ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ 2 ਹਫ਼ਤੇ ਦੇ ਵਿਚ ਵਿਚ ਪਹਿਲਾਂ ਗੁਰਪ੍ਰੀਤ ਲਾ ਹੁੰਦਾ ਸੀਗਾ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਪ੍ਰੋਵਿੰਸ ਨੋਟਿਸ ਭੇਜਦੀ ਸੀਗੀ ਜਾਂ ਕਿਸੇ ਵੀ ਸਕੂਲ ਬੋਰਡ ਨੂੰ ਨੋਟਿਸ ਭੇਜਦੀ ਸੀਗੀ ਕਿਤੇ ਕੋਈ ਡੈਫੀਸਿਟ ਚੱਲ ਰਿਹਾ ਕਿਤੇ ਕੋਈ ਗੜਬੜ ਚੱਲ ਰਹੀ ਹੈ ਤੇ ਉਹ ਆਪਣੇ ਇੱਕ ਲੰਮੀ ਸਾਰੀ ਪਲਾਨ ਬਣਾ ਕੇ ਦਿੰਦੇ ਸੀ ਆਉਣ ਵਾਲੇ ਸਾਲਾਂ ਚ ਅਸੀਂ ਆਹ ਕਰਾਂਗੇ ਤੇ ਸਾਲੋ ਸਾਲ ਹੀ ਉਹ ਕੱਢ ਦਿੰਦੇ ਸੀਗੇ ਉਸੇ ਦੇ ਥੱਲੇ ਪਰ ਬੀਤੇ ਬਰੇ ਪਾਸ ਕੀਤਾ ਗਿਆ ਇਹਨਾਂ ਵੱਲੋਂ ਇੱਕ ਪ੍ਰੋਵਿੰਸ ਵੱਲੋਂ ਲਾ ਬਿੱਲ 33 ਉਹਦੇ ਚ ਇਹਨਾਂ ਨੇ ਕਰ ਦਿੱਤਾ ਸੀਗਾ ਵਿਦ ਇਨ 2 ਵੀਕਸ ਇਸ ਨੂੰ ਟੇਕ ਓਵਰ ਕੀਤਾ ਜਾ ਸਕਦਾ ਤੇ 2 ਹਫ਼ਤਿਆਂ ਦੇ ਵਿਚ ਵਿਚ ਇਹਨਾਂ ਨੂੰ ਆਪਣੀ ਪਲਾਨ ਬਣਾ ਕੇ ਦੱਸਣਾ ਪੈਣਾ ਕਿ ਭਾਈ ਅਸੀਂ ਇਸ ਸਮੱਸਿਆ ਹੈ ਸਾਡੇ ਆਹ ਇਹਨੂੰ ਸੁਲਝਾਉਣ ਦੇ ਲਈ ਅਸੀਂ ਆਹ ਕੁਛ ਕਰਨਾ ਹੈ ਨਾ ਕਿ ਤੁਸੀਂ ਸਾਲ 2 ਸਾਲ 4 ਸਾਲ ਦੀ ਪਲਾਨ ਬਣਾ ਕੇ ਦੇ ਰਹੇ ਹੋ ਸੋ ਉਹ ਕਹਿੰਦੇ ਵੀ 2 ਹਫ਼ਤੇ ਆ ਤੁਹਾਡੇ ਕੋਲੇ 2 ਹਫ਼ਤਿਆਂ ਦੇ ਵਿਚ ਇਹ ਦੱਸ ਦਿਓ ਕਿ ਤੁਸੀਂ ਆਪਸ ਵਿਚ ਲੜਨਾ ਬੰਦ ਕਰਨਾ ਹੈ ਕਿ ਟੀਚਰਸ ਨੇ ਜਿਹੜੇ ਉਹ ਲੇ ਆਫ ਨਹੀਂ ਹੋਣਗੇ ਤੇ ਜਿਹੜਾ ਡੈਫੀਸਿਟ ਹੈ ਉਸ ਨੂੰ ਤੁਸੀਂ ਕਿੱਦਾਂ ਕੰਟਰੋਲ ਕਰਨਾ ਜੇ ਤਾਂ 2 ਹਫ਼ਤਿਆਂ ਦੇ ਵਿਚ ਤੁਸੀਂ ਸਾਨੂੰ ਸੈਟਿਸਫਾਈ ਕਰ ਦਿੱਤਾ ਠੀਕ ਹੈ ਤੇ ਨਹੀਂ ਫਿਰ ਸਕੂਲ ਟਰਸਟੀ ਬਾਹਰ ਤੇ ਅਸੀਂ ਇਸ ਉੱਤੇ ਪਰਮਾਨੈਂਟ ਆਪਦਾ ਸੁਪਰਵਾਈਜ਼ਰ ਹੈ ਜਿਹੜਾ ਉਹ ਲਾਵਾਂਗੇ
ਚੰਗੀ ਗੱਲ ਹੈ ਜੀ ਹੋ ਜਾਣਾ ਚਾਹੀਦਾ ਇਟ ਵਿਲ ਬ੍ਰਿੰਗ ਅਕਾਊਂਟੇਬਿਲਿਟੀ ਤੇ ਨਾਲ ਦੀ ਨਾਲ ਉਹਦੇ ਨਾਲ ਇਹ ਹੋ ਜਾਏਗਾ ਜਿਹੜੀਆਂ ਸਰਪ੍ਰਾਈਜ਼ ਲੇ ਆਫਸ ਹੁੰਦੀਆਂ ਸਕੂਲ ਰਪਸ਼ਨਸ ਹੁੰਦੀਆਂ ਨੇ ਜਾਂ ਬਜਟ ਨਹੀਂ ਬੈਲੈਂਸ ਕਰਦੇ ਆਪਦੇ ਹਿਸਾਬ ਨਾਲ ਹੀ ਚਲਾਈ ਜਾਂਦੇ ਨੇ ਤੇ ਜਿਹੜੀਆਂ ਤੁਸੀਂ ਲੜਾਈਆਂ ਦੀਆਂ ਗੱਲਾਂ ਕੀਤੀਆਂ ਲਾਅ ਸੂਟ ਚ ਚੱਲਦੇ ਨੇ ਤੇ ਲੌਂਗ ਟਰਮ ਫਾਈਨੈਂਸ਼ੀਅਲ ਸਟੈਬਿਲਿਟੀ ਜਿਹੜੀ ਹੈ ਜੀ ਉਹ ਹੋ ਜਾਏਗੀ ਮੇਰੇ ਹਿਸਾਬ ਦੇ ਨਾਲ ਤਾਂ ਇਹ ਹੋਣਾ ਚਾਹੀਦਾ ਜੀ ਅਕਾਊਂਟੇਬਿਲਿਟੀ ਹਰੇਕ ਦੀ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਜਿਹੜੇ ਕੰਮ ਕਰਦੇ ਨੇ CRA ਸਿਰਫ ਉਹਨਾਂ ਦੇ ਮਗਰੀ ਜਾਵੇ ਟੈਕਸ ਅਕਾਊਂਟੇਬਿਲਿਟੀ ਤੇ ਤੁਹਾਡੀ ਤੇ ਮੇਰੀ ਹੀ ਹੋਵੇ ਤੇ ਬਾਕੀ ਸਾਰੇ ਜਿਹੜੇ ਆ ਜੀ ਜਿਨ੍ਹਾਂ ਦਾ ਜੀ ਕਰਦਾ ਜਿਹੜੇ ਤਰੀਕੇ ਨਾਲ ਮਰਜ਼ੀ ਉਹ ਆਪਦਾ ਸਿਸਟਮ ਚਲਾਈ ਜਾਣ ਐਵਰੀਬਡੀ ਸ਼ੁੱਡ ਬੀ ਟ੍ਰੀਟਡ ਲਾਈਕ ਦੈਟ
ਇਸ ਤੋਂ ਪਹਿਲਾਂ ਕੁਝ ਇੱਕ ਬੋਰਡ ਉਹਨਾਂ ਤੇ ਵੀ ਉਹਨਾਂ ਨੇ ਆਪਣਾ ਟੇਕ ਓਵਰ ਕੀਤਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਸਕੂਲ ਟਰਸਟੀ ਸੀਗੇ ਐਕਸਪੈਂਸਿਵ ਸਕੂਲ ਆਪਣੇ ਟ੍ਰਿਪਸ ਨੇ ਜਿਹੜੇ ਉਹਨਾਂ ਨੇ ਲਾਏ ਸੀਗੇ ਬੋਰਡ ਦੇ ਖਰਚੇ ਦੇ ਉੱਤੇ ਉਹਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਸੀਗਾ ਸਰਕਾਰ ਨੇ ਤੇ ਉਸ ਤੋਂ ਬਾਅਦ ਉਹਨਾਂ ਬੋਰਡ ਤੋਂ ਵੀ ਟੇਕ ਓਵਰ ਕਰ ਲਿਆ ਸੀਗਾ ਵਾਹਨ ਦੇ ਉੱਤੇ ਟੇਕ ਓਵਰ ਨੈਕਸਟ ਕੀਤਾ ਜਾ ਸਕਦਾ ਲੇਕਿਨ ਹਜੇ ਉਹਨਾਂ ਨੋਟਿਸ ਨਹੀਂ ਦਿੱਤਾ ਉਹਨਾਂ ਨੂੰ ਕਿਹਾ ਕਿ ਵੀ ਆਹ ਕੁਝ ਤੁਹਾਡੀਆਂ ਪ੍ਰੋਬਲਮਾਂ ਜੋ ਚੱਲ ਰਹੀਆਂ ਨੇ ਦੱਸੋ ਇਹਨਾਂ ਨੂੰ ਕਿੱਦਾਂ ਤੁਸੀਂ ਠੀਕ ਕਰਨਾ ਹੈ ਤੇ ਬਾਕੀ ਜਰ ਸਾਹਿਬ ਨੇ ਦੱਸਿਆ ਕਿ 7 ਪਹਿਲਾਂ ਸੀਗੇ, 8 ਮੈਂ ਇਹ ਹੋ ਗਿਆ ਤੇ ਇੱਕ ਹੋਰ ਆ ਜਿਹੜਾ ਸਕੂਲ ਬੋਰਡ ਆ ਉਸ ਦੇ ਉੱਤੇ ਪ੍ਰੋਵਿੰਸ ਆ ਆਪਣਾ ਪਰਮਾਨੈਂਟ ਸੁਪਰਵਾਈਜ਼ਰ ਲਾ ਸਕਿਆ। ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਇਹ ਦੂਜੀ ਵਾਰੀ ਹੋਇਆ ਗੁਰਪ੍ਰੀਤ ਜੀ, ਪਹਿਲਾਂ ਰੇਸ਼ੀਅਲ ਪ੍ਰੋਬਲਮ ਸੀਗੀ। ਅੱਛਾ, ਉਦੋਂ ਮੈਂ ਉਦੋਂ ਇੱਥੇ ਆਪਾਂ 7-30 ਦੇ ਪ੍ਰੋਗਰਾਮ ਕਰਦੇ ਹੁੰਦੇ ਸੀਗੇ, ਉਦੋਂ ਬਈ ਜਿਹੜਾ ਸਕੂਲ ਇੱਥੋਂ ਦੀ ਬਲੈਕ ਕਮਿਊਨਿਟੀ ਨੇ ਬਹੁਤ ਹੀ ਮਸਲਾ ਚੁੱਕਿਆ ਸੀਗਾ ਕਿ ਸਕੂਲ ਦੇ ਵਿੱਚ ਸਾਡੇ ਕਾਲੇ ਬੱਚਿਆਂ ਦੇ ਨਾਲ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ। ਔਰ ਮੈਂ ਹੈਰਾਨ ਰਹਿ ਗਿਆ ਕਿ ਜਿਸ ਸਕੂਲ ਡਿਸਟ੍ਰਿਕਟ ਬੋਰਡ ਦੇ ਵਿੱਚ ਓਵਰ 50% ਪਾਪੂਲੇਸ਼ਨ ਸਾਊਥ ਏਸ਼ੀਅਨਸ ਦੀ ਹੋਵੇ ਤੇ ਉਹਨਾਂ ਦੇ ਨਾਲ ਬਲੈਕ ਕਮਿਊਨਿਟੀ ਨਾਲੋਂ ਵੀ ਵੱਧ ਡਿਸਕ੍ਰਿਮੀਨੇਸ਼ਨ ਹੁੰਦਾ ਹੋਵੇ, ਤੇ ਪੂਰੀ ਜਿਹੜੀ ਉਦੋਂ ਰਿਪੋਰਟ ਛਾਪੀ ਗਈ ਸੀ ਉਸ ਦੇ ਵਿੱਚ ਸਾਰੀ ਰਿਪੋਰਟ ਦੇ ਵਿੱਚ ਬਲੈਕ ਕਮਿਊਨਿਟੀ ਦੀ ਗੱਲ ਕੀਤੀ ਗਈ ਸੀ, ਔਰ ਸਿਰਫ ਲਾਸਟ ਪੇਜ ਦੇ ਉੱਤੇ ਜਾ ਕੇ ਕੁਝ ਸਾਊਥ ਏਸ਼ੀਅਨ ਸਟੂਡੈਂਟਸ ਦੇ ਬਾਰੇ ਚ ਲਿਖਿਆ ਗਿਆ ਸੀਗਾ। ਆਈ ਵਾਜ਼ ਨਾਟ ਸੈਟਿਸਫਾਈਡ ਐਟ ਆਲ ਫਰੋਮ ਦਾ ਰਿਪੋਰਟ, ਹਾਲਾਂਕਿ ਜਿਹੜੀ ਉਸਦੀ ਸੁਪਰਵਾਈਜ਼ਰ ਸੀਗੀ ਉਹ ਵੀ ਆਪਣੀ ਸਾਊਥ ਏਸ਼ੀਅਨ ਸੀਗੀ, ਔਰ ਉਸ ਦੇ ਨਾਲ ਇੰਟਰਵਿਊ ਵੀ ਅਸੀਂ ਕੀਤੀ, ਗੱਲਾਂ ਬਾਤਾਂ ਵੀ ਕੀਤੀਆਂ, ਪਰ ਨਹੀਂ, ਕਿਉਂਕਿ ਸਾਡੀ ਕਮਿਊਨਿਟੀ ਮਾੜੀ ਮੋਟੀ ਗਾਲੀ ਗਲੋਚ ਹੋ ਗਈ, ਧੱਕਾ ਮੁੱਕੀ ਹੋ ਗਈ, ਮਾੜੀ ਮੋਟੀ ਕੋਈ ਗੱਲਬਾਤ ਹੋ ਗਈ, ਕੋਈ ਪੁੱਠਾ ਰੇਸ਼ਲ ਕਾਮੈਂਟ ਹੋ ਗਿਆ, ਨਾ ਤਾਂ ਕੋਈ ਸਾਡੇ ਤੇ ਕਰ ਦੇਵੇ, ਉਹਨੂੰ ਅਸੀਂ ਸਮਝਦੇ ਹਾਂ ਕਿ ਰੇਸ਼ਲ ਕਾਮੈਂਟ ਆ, ਤੇ ਨਾ ਹੀ ਅਸੀਂ ਕਿਸੇ ਤੇ ਕਰਦੀ ਕਹਿ ਦੀ ਲੈ ਵੀ ਅਸੀਂ ਨੀ ਕਾਲਿਆਂ ਨੂੰ ਆਖਣਾ ਬੇਸਮੈਂਟ ਦੇ ਵਿੱਚ, ਤਾਂ ਹੀ ਅਸੀਂ ਨੂੰ ਸਮਝਦੇ ਹਾਂ ਕਿ ਰੇਸ਼ਲ ਕਾਮੈਂਟ ਹੈ। ਸੋ ਇਹ ਬਲੈਕ ਕਮਿਊਨਿਟੀ ਇਸ ਦੇ ਉੱਤੇ ਬਹੁਤ ਧਿਆਨ ਦਿੰਦੀ ਆ।
ਬਿਲਕੁਲ ਦਿੰਦੇ ਨੇ ਜਗਦੀਸ਼ ਜੀ, ਔਰ ਮੈਂ ਇੱਥੇ ਇੱਕ ਚੀਜ਼ ਹੋਰ ਐਡ ਕਰ ਦਿੰਦਾ, ਆਪਣੀ ਕਮਿਊਨਿਟੀ ਇਸ ਨੂੰ ਅਕਸੈਪਟ ਇਸ ਕਰਕੇ ਕਰ ਲੈਂਦੀ ਆ, ਦੇਰ ਇਜ਼ ਅ ਸਟਾਰਕ ਡਿਫਰੈਂਸ, ਭਾਵੇਂ ਸਾਡੀ ਕਮਿਊਨਿਟੀ ਜ਼ਿਆਦਾ ਮਿਹਨਤੀ ਆ, ਸਾਡੀ ਕਮਿਊਨਿਟੀ ਕੋਲੇ ਜ਼ਿਆਦਾ ਬਿਜ਼ਨਸ ਐਸਟੈਬਲਿਸ਼ਮੈਂਟਸ ਨੇ, ਸਾਡੀ ਕਮਿਊਨਿਟੀ ਜ਼ਿਆਦਾ ਹਾਈ ਰੈਂਕਸ ਤੇ ਜੋਬਾਂ ਕਰ ਰਹੀ ਹੈ, ਪਰ ਪ੍ਰੋਬਲਮ ਕਿੱਥੇ ਆ ਜਾਂਦੀ ਹੈ, ਜਿਹੜੇ ਮੋਸਟਲੀ ਪੇਰੈਂਟਸ ਦੇ ਬੱਚੇ ਨੇ ਉਹ ਇੰਗਲਿਸ਼ ਸਪੀਕਿੰਗ ਦੇ ਵਿੱਚ ਮਾਰ ਖਾ ਜਾਂਦੇ ਨੇ, ਤੇ ਉੱਥੇ ਜਾ ਕੇ ਫਿਰ ਜਿਹੜੀ ਗੱਲ ਹੁੰਦੀ ਆ ਉਸ ਤਰੀਕੇ ਦੇ ਨਾਲ ਰੀਪ੍ਰੈਜੈਂਟ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਬਲੈਕ ਕਮਿਊਨਿਟੀ ਕਰਦੀ ਆ। ਉਹ ਇੰਗਲਿਸ਼ ਬਹੁਤ ਵਧੀਆ ਬੋਲਦੇ ਨੇ, ਇੱਕ ਆਵਾਜ਼ ਉੱਚੀ ਕਰ ਲੈਂਦੇ ਨੇ, ਇੱਕ ਕੱਦ ਉਹਨਾਂ ਦੇ ਏਡੇ ਉੱਚੇ ਹੁੰਦੇ ਨੇ, ਦੂਜੇ ਬੰਦੇ ਨੂੰ ਜਿਹੜਾ ਤੁਸੀਂ ਨਾ ਉਹ ਡਰਾ ਛੇਤੀ ਲੈਂਦੇ ਨੇ, ਕਿਤੇ ਨਾ ਕਿਤੇ ਸਾਨੂੰ ਦੇਖਣਾ ਪੈਣਾ ਕਿ ਉਹ ਜਿਵੇਂ ਰਾਈ ਦਾ ਪਹਾੜ ਬਣਾ ਲੈਂਦੇ ਨੇ ਤੇ ਸਾਡੇ ਤੋਂ ਪਹਾੜ ਦੀ ਰਾਈ ਵੀ ਨਹੀਂ ਬਣਦੀ, ਤੇ ਸਾਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ। ਜਿਹੜੀ ਕਮਿਊਨੀਕੇਸ਼ਨ ਹੈ ਦੁਨੀਆ ਦੇ ਵਿੱਚ, ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਟੂਲ ਹੈ, ਔਰ ਉਹਦੀ ਲੇਟੈਸਟ ਐਗਜ਼ਾਮਪਲ ਤੁਸੀਂ ਦੇਖੀ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਸਪੀਚ ਦਿੱਤੀ ਹੈ ਤੇ ਬਸ ਸਪੀਚ ਦੀਆਂ ਹੀ ਗੂੰਜਾਂ ਚਾਰੇ ਪਾਸੇ ਪਈਆਂ ਨੇ, ਸਾਰੇ ਜਣੇ ਭੁੱਲ ਗਏ ਵੀ ਕੰਮ ਕੋਈ ਗਰਾਊਂਡ ਰਿਐਲਿਟੀ ਤੇ ਕੀਤਾ ਜਾਂ ਨਹੀਂ, ਬਸ ਉਹ ਸਪੀਚ ਚੱਲ ਰਹੀ ਹੈ ਜੀ ਸਾਰੀ ਦੁਨੀਆ 'ਚ। ਸੋ ਬੋਲਣਾ ਬਹੁਤ ਜ਼ਰੂਰੀ ਹੋ ਗਿਆ।
ਅੱਛਾ, ਆਪਣੇ ਕੁਛ ਜਿਹੜੇ ਮੀਡੀਆ ਕਾਰ ਦੀ ਮੈਂ ਗੱਲ ਕਰ ਦਿੰਦਾ ਤੇ ਜਾਂ ਫਿਰ ਕੁਛ ਸੋਸ਼ਲ ਮੀਡੀਆ ਤੇ ਐਕਟਿਵ ਹੈ, ਉਹ ਵੀ ਇੱਕੋ ਹੀ ਗੱਲ ਜ਼ਿਆਦਾ ਕਰਦੇ ਹੁੰਦੇ ਨੇ, ਉਹ ਲੈ ਵੀ ਹੁਣ ਅਗਲੀਆਂ ਵੋਟਾਂ ਲੈਣ ਦਿਓ ਫਿਰ ਦੇਖਾਂਗੇ ਇਹਨਾਂ ਨੂੰ, ਲੈ ਵੀ ਅਗਲੀਆਂ ਵੋਟਾਂ ਲੈਣ ਦਿਓ ਫਿਰ ਦੇਖਾਂਗੇ ਇਹਨਾਂ ਨੂੰ। ਉਹ ਕਿਤੇ ਵੀ ਐਜੂਕੇਟ ਨਹੀਂ ਕਰਦੇ ਕਿ ਜਾਂ ਫਿਰ ਉਹ ਆਪ ਹੀ ਕੋਸ਼ਿਸ਼ ਨਹੀਂ ਕਰਦੇ ਕਿ ਆਓ ਭਾਈ ਜੀ ਮਸਲਾ ਤੇ ਆਪਾਂ ਇਹਨਾਂ ਨਾਲ ਬੈਠ ਕੇ ਸੁਲਝਾਈਏ ਤੇ ਗੱਲ ਕਰੀਏ, ਇੱਕੋ ਹੀ ਜ਼ਬਾਨ ਦੇ ਉੱਤੇ ਗੱਲ ਹੁੰਦੀ, ਕੋਈ ਨੀ ਅਗਲੀਆਂ ਵੋਟਾਂ ਦੇਖ ਲਾਂਗੇ, ਆਇਓ ਸਾਡੇ ਘਰਾਂ ਮੂਹਰੇ ਡੋਰ ਖੜਕਾਉਣ।
ਜਗਦੀਸ਼ ਜੀ, ਉਹਦਾ ਨਾ ਦੇਖੋ ਜਿਹੜਾ ਨੈਰੇਟਿਵ ਮੀਡੀਆ ਸੈੱਟ ਕਰਦਾ, ਇੱਥੇ ਸਾਹਿਰ ਲੁਧਿਆਣਵੀ ਦਾ ਨਾ ਇੱਕ ਜਿਹੜਾ ਉਹ ਦੋ ਲਾਈਨਾਂ ਨੇ, ਕਿਉਂਕਿ ਲੋਕ ਆਪਣਾ ਨਜ਼ਰੀਆ ਜਿਹੜਾ ਹੈ ਉਹ ਏਦਾਂ ਖਬਰਾਂ ਸੁਣ ਕੇ ਕਰਦੇ ਨੇ, ਆਪਦਾ ਨਜ਼ਰੀਆ ਨਹੀਂ ਕਰਦੇ, ਆਪਦੇ ਆਪ ਨੂੰ ਨਹੀਂ ਮੂਹਰੇ ਰੱਖਦੇ ਵੀ ਮੈਨੂੰ, ਮੈਂ ਇਹ ਸੋਚਦਾ ਤੇ ਮੈਂ ਆਹ ਪੁਟਫੋਰਨ ਕਰਦਾ। ਉਹ ਕਹਿੰਦਾ ਲੇ ਦੇ ਕੇ ਆਪਣੇ ਪਾਸ ਫਕਤ ਇੱਕ ਨਜ਼ਰ ਤੋਂ ਹੈ, ਕਿਉਂ ਦੇਖੇ ਜ਼ਿੰਦਗੀ ਕੋ ਕਿਸੀ ਕੀ ਨਜ਼ਰ ਸੇ। ਸੋ ਅਸੀਂ ਜ਼ਿੰਦਗੀ ਨੂੰ ਜਿੰਨਾ ਚਿਰ ਆਪ ਦੀ ਨਜ਼ਰ ਨਾਲ ਨਹੀਂ ਦੇਖਾਂਗੇ, ਸਹੀ ਨੂੰ ਸਹੀ ਨਹੀਂ ਕਰਾਂਗੇ, ਗਲਤ ਨੂੰ ਗਲਤ ਨਹੀਂ ਕਰਾਂਗੇ, ਮੀਡੀਆ ਤਾਂ ਸਾਨੂੰ ਜੋ ਮਰਜ਼ੀ ਦਿਖਾਈ ਜਾਵੇ, ਸੀਬੀਸੀ ਪੇਡ ਮੀਡੀਆ, ਮੈਂ ਓਪਨਲੀ ਕਹਿੰਦਾ ਉਹਨੇ ਜੋ ਦਿਖਾਉਣਾ ਅਸੀਂ ਦੇਖ ਕੇ ਉਹਦੇ ਨਾਲ ਆਪਣੀ ਰਾਏ ਨਾ ਅਪਣਾਈਏ, ਅੰਡਰਸਟੈਂਡ ਕਰੀਏ ਸਿਚੁਏਸ਼ਨ ਨੂੰ।
ਰੀਸੈਂਟਲੀ ਇੱਕ ONP ਦਾ ਇਸ਼ੂ ਚੱਲ ਰਿਹਾ ਸੀ, ਸਟੂਡੈਂਟਸ ਦੇ ਉੱਤੇ ਗੱਲ ਹੋ ਰਹੀ ਹੈ, ਡਿਸਟ੍ਰਿਕਟ ਸਕੂਲ ਬੋਰਡ ਦੇ ਉੱਤੇ ਗੱਲ ਹੋ ਰਹੀ ਹੈ, ਔਰ ਪ੍ਰੋਵਿੰਸ ਨੇ ਬਹੁਤ ਸਾਰੇ ਉਹ ਕੈਂਸਲ ਕਰ ਦਿੱਤੇ ਸੀਗੇ, ਪ੍ਰੋਗਰਾਮ ਹੀ ਕੈਂਸਲ ਕਰ ਦਿੱਤਾ ਕਿਉਂਕਿ ਉਹਦੇ ਚ ਬਹੁਤ ਸਾਰੇ ਉਹਨਾਂ ਨੂੰ ਲੱਗਿਆ ਕਿ ਫਰਾਡੂਲੈਂਟ ਡਾਕੂਮੈਂਟਸ ਨੇ ਸਟੂਡੈਂਟਸ ਵੱਲੋਂ ਲਾਏ ਗਏ। ਉਹਦੇ ਤੇ ਸਾਡੇ ਇੱਥੇ ਇੱਕ ਸਿੱਖ ਯੂਥ ਫੈਡਰੇਸ਼ਨ ਕੋਈ ਫੋਰਮ ਦੇ ਵਿੱਚ ਆਈ ਤੇ ਉਹਨਾਂ ਨੇ ਕੱਢ ਦਿੱਤਾ ਕਿ ਅਸੀਂ ਆ ਤਿੰਨ ਪੋਲੀਟੀਸ਼ੀਅਨ ਜਿਹੜੇ ਸਿੱਖ ਪੋਲੀਟੀਸ਼ੀਅਨ ਹੈ, ਇਹਨਾਂ ਨੂੰ ਅਸੀਂ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਬਾਈਕਾਟ ਕਰਾਂਗੇ। ਔਰ ਪਰ ਗੁਰੂ ਘਰ ਇਸ ਚੀਜ਼ ਨਾਲ ਸਹਿਮਤ ਨਹੀਂ ਕਿ ਅਸੀਂ ਕਿਸੇ ਪੋਲੀਟੀਸ਼ੀਅਨ ਦਾ ਬਾਈਕਾਟ ਕਰਨਾ ਜਾਂ ਡੱਗ ਫੋਰਡ ਦਾ ਬਾਈਕਾਟ ਕਰਨਾ ਹੈ, ਪਰ ਇੱਕ ਧਰਮ ਦੀ ਆੜ ਲੈ ਕੇ ਤੇ ਕਨਫਰੰਟੇਸ਼ਨ ਪਹਿਲਾਂ ਸ਼ੁਰੂ ਕਰ ਲਈ ਤੇ ਉਸ ਗੱਲ ਨੂੰ ਸਮਝਾਉਣ ਦੇ ਵਿੱਚ ਘੱਟ ਕੰਮ ਕੀਤਾ, ਕਨਫਰੰਟੇਸ਼ਨ ਦੇ ਲਈ ਉਹ ਪਹਿਲਾਂ ਖੜੇ ਹੋ ਗਏ ਵੀ ਅਸੀਂ ਪ੍ਰੋਟੈਸਟ ਕਰਾਂਗੇ, ਅਸੀਂ ਐਂ ਕਰਾਂਗੇ, ਇਹਨਾਂ ਨੂੰ ਗੁਰਦੁਆਰੇ ਨਹੀਂ ਵੜਨ ਦੇਣਾ। ਆਈ ਥਿੰਕ ਕਨਫਰੰਟੇਸ਼ਨ ਤੋਂ ਪਹਿਲਾਂ ਜੇ ਤੁਸੀਂ ਬੈਠ ਕੇ ਗੱਲਬਾਤ ਕਰ ਲਓ, ਆਪਣੇ ਆਪ ਨੂੰ ਦਰੁਸਤ ਕਰ ਲਓ, ਤਾਂ ਚੰਗੀ ਗੱਲ ਹੀ ਹੋਵੇਗੀ।
ਐਬਸੋਲੂਟਲੀ ਚੰਗੀ ਗੱਲ ਹੋਈ ਜੀ ਜਗਦੀਸ਼ ਜੀ, ਤੁਸੀਂ ਕਿਸੇ ਵੀ ਫੀਲਡ ਚ ਦੇਖ ਲਓ, ਗਲਤੀਆਂ ਅਸੀਂ ਖੁਦ ਕੀਤੀਆਂ ਨੇ, ਗਲਤ ਐਲਮਾਈਆਂ ਕਿਹਨਾਂ ਨੇ ਵੇਚੀਆਂ ਨੇ, ਆਪਾਂ ਨੂੰ ਕਹਿਣ ਆਇਆ ਸੀਗਾ ਕੋਈ ਵੀ ਤੁਸੀਂ ਵੇਚੋ, ਸਾਡੇ ਵਰਗੇ ਹੀ ਸੀਗੇ, ਸਾਡੇ ਵਰਗੇ ਇਨਸਾਨ ਸੀ, ਸਾਡੇ ਭੈਣ ਭਰਾ ਹੀ ਸੀਗੇ, ਗਲਤ ਵਿਆਹ ਕਰਕੇ ਕੌਣ ਆਇਆ, ਕਿਹਨੇ ਮੋਰਗੇਜ ਦੇ ਫਰੌਡ ਕੀਤੇ ਨੇ, ਕਿਹਨੇ ਰੀਅਲ ਅਸਟੇਟ ਦੇ ਕੰਮ ਗਲਤ ਕੀਤੇ ਨੇ, ਜਦੋਂ ਕੰਮ ਸਾਰੇ ਗਲਤ ਅਸੀਂ ਕਰਨੇ ਆ, ਜਦੋਂ ਸਿਚੁਏਸ਼ਨ ਚ ਪੈ ਗਏ ਔਰ ਡਿਸੀਜਨ ਮੇਕਿੰਗ ਗਲਤ ਹੋ ਗਈ ਤਾਂ ਸਰਕਾਰ ਦਾ ਕਸੂਰ ਹੈ, ਜੇ ਡਿਸੀਜਨ ਮੇਕਿੰਗ ਸਹੀ ਹੋ ਗਈ ਤਾਂ ਮੈਂ ਬਹੁਤ ਇੰਟੈਲੀਜੈਂਟ ਹੈ। ਸੋ ਸਾਨੂੰ ਇਸ ਬਿਰਤੀ ਤੋਂ ਬਾਹਰ ਨਿਕਲਣਾ ਪੈਣਾ, ਦੇਸ਼ ਨੂੰ ਬਣਾਉਣ ਵਾਲੇ ਲੋਕ ਹੀ ਹੁੰਦੇ ਨੇ, ਜੇ ਲੋਕ ਗਲਤ ਨੇ ਤਾਂ ਦੇਸ਼ ਗਲਤ ਹੋਏਗਾ, ਅਦਰਵਾਈਜ਼ ਦੇਸ਼ ਕਦੇ ਗਲਤ ਹੋ ਹੀ ਨਹੀਂ ਸਕਦਾ।
ਕਮਰਸ਼ੀਅਲ ਲੈਣੀ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਜੈਰ ਸਾਹਿਬ ਨੇ ਪੇਅਰ ਪੋਲੀਮਰ ਦੀ ਗੱਲ ਕੀਤੀ ਸੀ, ਦੋ ਵੱਡੀਆਂ ਕਾਨਫਰੰਸਾਂ ਹੋ ਰਹੀਆਂ ਨੇ ਸਾਡੇ ਸ਼ਹਿਰ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਨਹੀਂ ਸਾਡੇ ਦੇਸ਼ ਚ ਕਹਿ ਲਈਏ, ਇੱਕ ਪੀਸੀ ਪਾਰਟੀ ਦੀ ਤੇ ਇੱਕ ਸੀਪੀਸੀ ਦੀ, ਉਹਦੀ ਗੱਲ ਕਰਾਂਗੇ ਕਮਰਸ਼ੀਅਲ ਤੋਂ ਬਾਅਦ ਦੇ ਵਿੱਚ।
Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca.
Paramjit Singh Gill, Shergill Law Firm ਤੋਂ ਬੜੇ ਲੰਮੇ ਸਮੇਂ ਤੋਂ ਵੈਰੀਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ 905-790-3636, 905-790-3636, 2565 ਸਟੀਲ ਐਵਨਿਊ ਈਸਟ, ਯੂਨਿਟ ਨੰਬਰ 20, ਬੈਂਟਨ, 9057903636। ਸੈਕਿੰਡ ਮੋਰਗੇਜ ਦੀ ਜ਼ਰੂਰਤ ਹੈ ਤਾਂ ਦਹਾਕਿਆਂ ਤੋਂ ਮੋਰਗੇਜ ਦੀਆਂ ਸੇਵਾਵਾਂ ਦੇ ਰਹੇ ਵੈਕਸਟੇਲ ਫਾਈਨੈਂਸ਼ੀਅਲ ਸਰਵਿਸ ਤੋਂ ਜਸਪਾਲ ਗੋਹਣੀਆਂ ਨਾਲ ਸੰਪਰਕ ਕਰੋ 416-677-0047। ਮੋਰਗੇਜ, ਡੈਟ ਕੰਸੋਲੀਡੇਸ਼ਨ ਲਈ ਅਤੇ ਹਾਈ ਪੈਨਲਟੀਜ਼ ਤੋਂ ਬਚਣ ਦੇ ਲਈ 416-677-0047। ਨੋ ਕ੍ਰੈਡਿਟ ਔਰ ਵੇਕਨ ਸਕੋਰ ਚੈੱਕ, ਨੋ ਇਨਕਮ ਵੈਰੀਫਿਕੇਸ਼ਨ, ਇੰਟਰਸਟ ਪੇਮੈਂਟ ਓਨਲੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
ਮੈਂ ਚੱਲਿਆ ਸਕਾਈਡਮ ਆਟੋ ਤੇ ਬੋਡੀ ਸੈਂਟਰ, ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ, ਜੋ ਕਰਨਗੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ। ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
ਕਾਲ ਕਰੋ 905-874-9878।
ਜਿਹੜੇ ਪ੍ਰਮੁੱਖ ਖਬਰ ਸਾਹਿਬ ਨਾਲ ਸੁਬਹ 9 ਤੋਂ ਲੈ ਕੇ 10 ਵਜੇ ਤੱਕ ਇੱਕ ਘੰਟਾ ਸਾਡਾ ਤੁਹਾਡਾ ਸਾਥ। ਜੈਰ ਸਾਹਿਬ ਨੇ ਪੀਏ ਪੋਲੀਮਰਸ ਬਾਰੇ ਗੱਲ ਕੀਤੀ ਹੈ ਇਸ ਵੀਕਐਂਡ ਦੇ ਉੱਤੇ। ਅੱਜ ਤੋਂ ਜਿਹੜੀ ਕੈਲਗਰੀ ਦੇ ਵਿੱਚ ਇਹਨਾਂ ਦੀ ਕਾਨਫਰੰਸ ਹੈ ਉਹ ਸ਼ੁਰੂ ਹੋ ਰਹੀ ਹੈ, ਔਰ ਉਸ ਦੇ ਵਿੱਚ ਸਾਰੇ ਡੈਲੀਗੇਟਸ ਵੱਖ ਵੱਖ ਜਿਹੜੀ ਕੰਸਟੀਚੁਐਂਸੀਜ਼ ਨੇ ਉੱਥੋਂ ਚੁਣ ਕੇ ਜਾ ਚੁੱਕੇ ਨੇ ਤੇ ਜਾ ਰਹੇ ਨੇ, ਤੇ ਉੱਥੇ ਜਾ ਕੇ ਪੀਸੀ ਦੀ, ਸੀਪੀਸੀ ਦੀ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਕਿਹੜੀ ਕਿਹੜੀ ਪਾਲਿਸੀ ਦੇ ਉੱਤੇ ਉਨ੍ਹਾਂ ਨੇ ਵਿਚਾਰ ਕਰਨਾ ਹੈ ਉੱਥੇ ਸਾਰਾ ਤੈਅ ਹੋਵੇਗਾ। ਪੀਅਰ ਪੋਲੀਮਰ ਸਾਹਿਬ ਦਾ ਇੱਕ ਮੁੱਖ ਏਜੰਡਾ ਰਿਹਾ ਵਾ ਅਫੋਰਡੇਬਿਲਟੀ, ਕ੍ਰਾਈਮ, ਟੈਕਸ ਦੇ ਵਿੱਚ ਕਟੌਤੀ, ਤੇ ਇਹ ਤਿੰਨ ਚਾਰ ਜਿਹੜੇ ਰੀਬਿਲਡ ਕੈਨੇਡਾ, ਇਹ ਤਿੰਨ ਚਾਰ ਮੁੱਦੇ ਨੇ ਜਿਹੜੇ ਰਹੇ ਨੇ ਜਿਨ੍ਹਾਂ ਦੀ ਜੈਰ ਸਾਹਿਬ ਨੇ ਗੱਲ ਕੀਤੀ ਹੈ। ਉਨ੍ਹਾਂ ਨੇ ਕਦੇ ਵੀ ਡਟ ਕੇ ਟਰੰਪ ਦਾ ਵਿਰੋਧ ਨਹੀਂ ਕੀਤਾ ਗਾ। ਦੂਸਰੇ ਪਾਸੇ ਕਾਨੀ ਸਾਹਿਬ ਦਾ ਇਲੈਕਸ਼ਨ ਤੋਂ ਪਹਿਲਾਂ ਲਗਾਤਾਰ ਟਰੰਪ ਦਾ ਵਿਰੋਧ ਰਿਹਾ ਵਾ, ਤੇ ਹੁਣ ਵੀ ਕਿਤੇ ਨਾ ਕਿਤੇ ਉਹ ਟਰੰਪ ਦਾ ਵਿਰੋਧ ਕਰਦੇ ਨੇ, ਪਰ ਅੰਦਰ ਖਾਤੇ ਜਿਹੜੀਆਂ ਖ਼ਬਰਾਂ ਆਉਂਦੀਆਂ ਨੇ ਉਹਦੇ ਚ ਇਹੀ ਹੈ ਕਿ ਨਹੀਂ ਨਹੀਂ ਭਾਈ ਅਸੀਂ ਤੁਹਾਡੇ ਨਾਲ ਹੀ ਹੈ, ਕੋਈ ਗੱਲ ਨਹੀਂ। ਲੋਕਾਂ ਦੇ ਵਿੱਚ ਕੁਝ ਹੋਰ ਗੱਲ ਹੈ, ਤੇ ਅੰਦਰ ਖਾਤੇ ਜਿਹੜੀਆਂ ਖ਼ਬਰਾਂ ਆਉਂਦੀਆਂ ਨੇ ਉਹ ਕੁਝ ਹੋਰ ਆਉਂਦੀਆਂ ਨੇ। ਜਿੱਥੇ ਅੱਜ ਕੰਜ਼ਰਵੇਟਿਵ ਦੀ ਕੈਲਗਰੀ ਦੇ ਵਿੱਚ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ, ਤੇ ਉਸਦੇ ਨਾਲ ਨਾਲ ਇਸ ਵੀਕਐਂਡ ਦੇ ਉੱਤੇ ਪੀਸੀ ਪਾਰਟੀ, ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਜਿਹੜੀ ਹੈਗੀ ਆਪਣੇ ਕਾਨਫਰੰਸ, ਉਹ ਇੱਥੇ ਟੋਰਾਂਟੋ ਚ ਹੋ ਰਹੀ ਹੈ, ਪ੍ਰੀਮੀਅਰ ਡਗਫੋਰਡ, ਔਰ ਇਹਦੇ ਚ ਕੀ ਏਜੰਡਾ ਉਹਨਾਂ ਦਾ ਹੋਣਾ, ਇਹ ਕੋਈ ਬਾਲਾ ਬਾਹਰ ਨਹੀਂ ਆਇਆ ਹਜੇ, ਕਿਉਂਕਿ ਮੀਡੀਆ ਨੂੰ ਕੰਪਲੀਟਲੀ ਬਾਹਰ ਕਰ ਦਿੱਤਾ ਗਿਆ, ਮੀਡੀਆ ਇਸ ਦੇ ਵਿੱਚ ਐਂਟਰ ਨਹੀਂ ਹੋ ਪਾਏਗਾ।
ਇਸ ਕਾਨਫਰੰਸ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ, ਡਗ ਫੋਰਡ ਦੀ ਪਾਰਟੀ ਵੱਲੋਂ ਕੀ ਕੀਤਾ ਜਾ ਰਿਹਾ, ਇਹਦਾ ਕੋਈ ਬਹੁਤਾ ਆਪਣੇ ਪਾਸ ਨਹੀਂ ਆਏਗਾ। ਤੇ ਤੀਜੀ ਜਿਹੜੀ ਹੈ, ਐਨਡੀਪੀ ਨੇ ਆਪਣੀ ਮੈਂਬਰਸ਼ਿਪ ਮੁਹਿੰਮ ਚਾਲੂ ਕੀਤੀ ਹੋਈ ਸੀ, ਉਹ ਕੱਲ ਉਸ ਦੀ ਡੇਟ ਖਤਮ ਹੋ ਚੁੱਕੀ ਹੈ ਤੇ ਹੁਣ ਮਾਰਚ ਦੇ ਵਿੱਚ ਜਾ ਕੇ ਐਨਡੀਪੀ ਨੇ ਆਪਣਾ ਲੀਡਰ ਚੁਣਨਾ ਔਰ ਉਹਦੇ ਲਈ ਕੋਈ ਸਾਡੇ ਆਸ ਪਾਸ ਜਿਵੇਂ ਪਹਿਲਾਂ ਐਨਡੀਪੀ ਦਾ ਲੀਡਰ ਬਣਾਉਣ ਦੇ ਲਈ ਸਾਡੇ ਬਹੁਤ ਜ਼ੋਰ ਲੱਗਿਆ ਸੀਗਾ, ਐਤਕੀ ਕਿਤੇ ਵੀ ਕੋਈ ਸਰਗਰਮੀ ਨਜ਼ਰ ਨਹੀਂ ਆਏਗੀ ਕਿ ਐਨਡੀਪੀ ਦੇ ਕਿਸੇ ਵੀ ਕੈਂਡੀਡੇਟ ਨੇ ਆ ਕੇ ਸਾਡੇ ਇਨ੍ਹਾਂ ਹਲਕਿਆਂ ਦੇ ਵਿੱਚ ਆਪਣਾ ਕੋਈ ਕੈਂਪੇਨ ਚਲਾਇਆ ਹੋਵੇ। ਗੁਰਪ੍ਰੀਤ, ਤੁਹਾਡੇ ਕੋਈ ਨਜ਼ਰ ਚ ਆਇਆ?
ਬਿਲਕੁਲ ਨਹੀਂ ਜੀ, ਕੋਈ ਨਜ਼ਰ ਨਹੀਂ ਆਇਆ, ਸਿਰਫ ਔਰ ਸਿਰਫ ਪੀਅਰ ਪੋਲੀਅਰ ਦੀ ਹੀ ਗੱਲ ਹੋ ਰਹੀ ਹੈ ਵੀ ਕੀ ਬਣੇਗਾ ਕਨਵੈਨਸ਼ਨ ਦੇ ਵਿੱਚ, ਕੀ ਉਹ ਲੀਡਰਸ਼ਿਪ ਰੇਸ ਜਿੱਤਣਗੇ, ਕੀ ਬਣੇਗਾ ਉਹਦੇ ਵਾਸਤੇ ਵੀ ਥੋੜਾ ਜਿਹਾ ਦੱਸ ਦੋ ਜੀ ਕੀ ਲੱਗਦਾ।
ਉਹ ਤਾਂ ਪੱਕਾ ਕਲੀਅਰ ਹੈ 100%, ਉਹਦੇ ਚ ਕੋਈ ਬਹੁਤੇ ਜ਼ਿਆਦਾ ਲੋਕ ਪੀਅਰ ਪੋਲੀਅਰ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਹੋਰ ਕਿਸੇ ਹੋਰ ਲੀਡਰ ਨੇ ਆਪਣਾ ਨਾਮ ਅੱਗੇ ਪਾਇਆ ਆ, ਉਹਦੇ ਵਿੱਚ ਕਲੀਅਰ ਹੈ। ਹਾਂ, ਕੁਝ ਇੱਕ ਜਿਹੜੇ ਜ਼ਿਆਦਾ ਰੀਅਲ ਰਾਈਟ ਵਿੰਗ ਵਾਲੇ ਲੋਕ ਨੇ ਉਹ ਗੱਲ ਕਰ ਰਹੇ ਨੇ, ਅਬੋਰਸ਼ਨ ਦੀ ਗੱਲ ਕਰ ਰਹੇ ਨੇ, ਆਪਣੇ ਸੇਮ ਸੈਕਸ ਦੀ ਮੈਰਿਜ ਜਾਂ ਫਿਰ ਹੋਰ ਐਲਜੀਬੀਟੀਕਿਊ ਕਮਿਊਨਿਟੀ ਦੀਆਂ ਗੱਲਾਂ ਕਰ ਰਹੇ ਨੇ ਤੇ ਜਾਂ ਫਿਰ ਆਪਣੇ ਯੂਥਨੇਸ਼ੀਆ ਦੀਆਂ ਗੱਲਾਂ ਕਰ ਰਹੇ ਨੇ, ਉਹ ਗੱਲਾਂ ਕਰ ਰਹੇ ਨੇ, ਪਰ ਪੀਅਰ ਪੋਲੀਅਰ ਕਦੇ ਵੀ ਇਹਨਾਂ ਵਿਸ਼ਿਆਂ ਨੂੰ ਟੱਚ ਨਹੀਂ ਕਰੇਗਾ। ਭਾਵੇਂ ਕਿ ਬਹੁਤੇ ਕੰਜ਼ਰਵੇਟਿਵ ਸੋਚਦੇ ਨੇ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਕੁਝ ਸਖ਼ਤੀ ਕਰੇਗੀ, ਸਖ਼ਤੀ ਵੀ ਨਹੀਂ ਕਰੇਗੀ ਤੇ ਕੋਈ ਢਿੱਲ ਵੀ ਨਹੀਂ ਦੇਵੇਗੀ, ਇਹ ਕੰਜ਼ਰਵੇਟਿਵ ਪਾਰਟੀ ਦੀ ਪਾਲਿਸੀ ਰਹੀ ਹੈ। ਸੋ ਇਹਦੇ ਵਿੱਚ ਉਹ ਚਾਹੁੰਦੇ ਨੇ ਕਿ ਲੋਕ ਉਹਨਾਂ ਨੂੰ ਇਹਨਾਂ ਮੁੱਦਿਆਂ ਕਰਕੇ ਸਪੋਰਟ ਕਰਨ, ਜਿਸ ਤਰ੍ਹਾਂ ਮੇਰੇ ਤੋਂ ਕਰਵਾਈ ਸੀਗੀ, ਔਰ ਪਰ ਪਾਰਟੀ ਵਾਲੇ ਖੁਦ ਆਪ ਮੂੰਹੋਂ ਨਾ ਕੁਝ ਬੋਲਣ, ਇਹ ਇਹਨਾਂ ਦੀ ਨੀਤੀ ਰਹੀ ਹੈ।
ਠੀਕ ਹੈ ਜੀ, ਇਹਦਾ ਮਤਲਬ ਸਾਰੇ ਸੇਮ ਹੀ ਨੇ ਜੀ, ਹਮਾਮ ਮੇ ਸਾਰੇ ਨੰਗੇ ਹੀ ਹੈ, ਕੋਈ ਗੱਲ ਨੀ ਜੀ, ਆਉਣ ਦਿਓ, ਅੱਗੇ ਚਲੋ,
ਅੱਗੇ ਚਲਦੇ ਹਾਂ। ਤੇ ਕਾਰਨੀ ਸਾਹਿਬ ਵੱਲੋਂ ਕੱਲ ਵੱਖ ਵੱਖ ਪ੍ਰੀਮੀਅਰ ਦੇ ਨਾਲ ਮੀਟਿੰਗ ਕੀਤੀ ਗਈ, ਡਿਨਰ ਕੀਤਾ ਗਿਆ ਤੇ ਅੱਜ ਫੇਰ ਪ੍ਰੀਮੀਅਰ ਦੇ ਨਾਲ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਣੀ ਹੈ, ਔਰ ਡੇਵਿਡ ਐਵੀ ਤੇ ਡੈਨੀਅਲ ਸਮਿਥ ਅਲਬਰਟਾ ਤੇ ਬੀਸੀ ਦੇ ਪ੍ਰੀਮੀਅਰ ਦੇ ਨਾਲ ਵੱਖਰੇ ਤੌਰ ਦੇ ਉੱਤੇ ਦੋਨਾਂ ਨੂੰ ਬੈਠ ਕੇ ਸਮਝਾਇਆ ਵੀ ਭਾਈ ਲੜੋ ਨਾ, ਆਪਾਂ ਨੂੰ ਪਾਈਪ ਬਣ ਲੈਣੀ ਚਾਹੀਦੀ ਹੈ। ਡੇਵਿਡ ਐਵੀ ਨੇ ਕਿਹਾ ਬਣਾ ਲਓ ਪਾਈਪ, ਕੋਈ ਗੱਲ ਨਹੀਂ, ਪਰ ਜੇ ਕਿਤੇ ਆਇਲ ਰਿਸਦਾ ਲੀਕ ਹੁੰਦਾ ਉਸ ਦੇ ਲਈ ਤੁਸੀਂ ਕੋਈ ਠੋਸ ਸਾਨੂੰ ਪਲਾਨ ਦੇਵੋ ਕਿ ਤੁਸੀਂ ਰਾਈਟ ਵੇ ਉਹ ਸਾਡੀ ਧਰਤੀ ਨੂੰ ਕਲੀਨ ਕਰਨ ਦੇ ਲਈ ਕੀ ਕਰਨਾ ਹੈ, ਤੇ ਨਾਲ ਦੀ ਨਾਲ ਜਿਹੜੇ ਸਾਡੇ ਨੇਟਿਵ ਲੋਕ ਇੱਥੇ ਵਸਦੇ ਨੇ ਉਹਨਾਂ ਦੇ ਲਈ ਉਹਨਾਂ ਦੇ ਨਾਲ ਤੁਸੀਂ ਪੂਰੀ ਕੰਸਲਟੇਸ਼ਨ ਰੱਖਣੀ ਹੈ। ਮੈਂ ਆਪਦੇ ਉਹਨਾਂ ਲੋਕਾਂ ਨੂੰ ਨਾਰਾਜ਼ ਨਹੀਂ ਕਰ ਸਕਦਾ, ਇਹ ਗੱਲ ਡੇਵਿਡ ਐਵੀ ਨੇ ਕਹੀ ਹੈ। ਡੈਨੀਅਲ ਸਮਿਥ ਵੀ ਖੁਸ਼ ਹੈ, ਡੈਨੀਅਲ ਸਮਿਥ ਦਾ ਖਾਸ ਤੌਰ ਦੇ ਉੱਤੇ ਅਮਰੀਕਾ ਵੱਲੋਂ ਜ਼ੋਰ ਪਾਇਆ ਜਾ ਰਿਹਾ ਅਲਬਰਟਾ ਦੇ ਉੱਤੇ ਕਿ ਅਲਬਰਟਾ ਅਲੱਗ ਹੋਵੇ, ਕੱਲ ਵੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀਗੀ, ਪਰ ਡੈਨੀਅਲ ਸਮਿਥ ਨੇ ਕਿਹਾ ਕਿ ਨਹੀਂ ਅਸੀਂ ਕੈਨੇਡਾ ਨਾਲ ਇਕੱਠੇ ਰਹਿਣਾ ਤੇ ਯੂਨਿਟੀ ਦਿਖਾਈ ਹੈ, ਟੀਮ ਕੈਨੇਡਾ ਦੀ ਗੱਲ ਕੀਤੀ ਹੈ, ਡਗ ਫੋਰਡ ਨੇ ਵੀ ਆਪਣੀ ਸਹਿਮਤੀ ਜਤਾ ਦਿੱਤੀ, ਪਰ ਮੈਨੀਟੋਬਾ ਦੇ ਪ੍ਰੀਮੀਅਰ ਬੌਬ ਨਿਊ ਨੇ ਇਹ ਗੱਲ ਕਰ ਦਿੱਤੀ ਹੈ ਕਿ ਬਈ ਜੇ ਤੂੰ ਕੈਨੇਡਾ ਦੀ ਯੂਨਿਟੀ ਸਾਡੇ ਨਾਲ ਦਿਖਾਉਣੀ ਹੈ ਤੇ ਸਾਡੀ ਕਰਾਊਨ ਰੋਲ ਚੱਕੀ ਨਾ, ਕਿਉਂਕਿ ਉਹ ਉੱਥੇ ਬਣ ਗਈ ਆ ਤੇ ਅੰਟਾਰੀਓ ਦੇ ਵਿੱਚ ਉਹ ਆਪਣੀ ਫੈਕਟਰੀ ਬੰਦ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਕੱਲ ਗੱਲਾਂ ਬਾਤਾਂ ਹੋਈਆਂ, ਅੱਜ ਫੇਰ ਉਹ ਮੀਟਿੰਗਾਂ ਕੰਟੀਨਿਊ ਰਹਿਣੀਆਂ ਨੇ। ਸੋ ਇਹ ਚੰਗੀ ਗੱਲ ਹੈ ਕਿ ਕੈਨੇਡਾ ਦੇ ਸਾਰੇ ਪ੍ਰੀਮੀਅਰ ਤੇ ਯੂਨੀਅਨ ਟੈਰੀਟਰੀਜ਼ ਦੇ ਪ੍ਰੀਮੀਅਰ ਨੇ ਸਾਰੇ ਉਹ ਇੱਕ ਪੇਜ ਦੇ ਉੱਤੇ ਨੇ ਕੈਨੇਡਾ ਦੀ ਯੂਨਿਟੀ ਨੂੰ ਲੈ ਕੇ। ਆਪਣਾ ਸਮਾਂ ਸਵਾਲਤੀ ਵਾਲਾ ਅੱਧਾ ਸੈਕਿੰਡ, ਅੱਧਾ ਮਿੰਟ
ਟਾਈਮ ਆਪਣਾ ਖਤਮ ਹੈ ਜੀ, ਕੱਲ ਨੂੰ ਆਪਾਂ ਜੀਐਮ ਦੀਆਂ ਜਿਹੜੀਆਂ ਅਪਕਮਿੰਗ
ਜੀਐਮ ਤੇ ਦੂਜੇ ਨੇ ਉਹਨੇ ਐਮਾਜ਼ੋਨ ਨੇ ਲੇਅ ਆਫ ਕੀਤੀ ਹੈ, ਓਸ਼ਵਾਲਾ ਪਲਾਂਟ ਦੀ ਇੱਕ ਸ਼ਿਫਟ ਬੰਦ ਹੋ ਰਹੀ ਹੈ। ਦੇਵਾ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773, 647-290-3773।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿਸੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
Ho seat mahal te saad diyaro, duniya hoyi diwani, ho shudh khoye di je mithiyai, raj raj ke tusi khani, non veg te veg food da swaad bada tufani, saade sweet